पूरी करो नित्यास पर्व मोय सब गल लावेंगे। ਬਾਰ ਸਮੁੰਦ ਕਿਆਨ ਪਿਤਾ ਸਮਝਾਵੇਂਗੇ ਤੁਤ ਕਿਨ ਕਿਨ ਭੂਲ ਵਿਗਾੜ ਜਗਤ ਪਿਤ ਭਾਵੇਂਗੇ ਜੋ ਹਰ ਭਾਵੇ ਭਗਤ ਬਿਨਾ ਹਰ ਭਾਵੇਂਗੇ ਜੋ ਹਰ ਸਵਾਮੀ ਤੁਮ ਦਿਓ ਸੋਈ ਹਮ ਭਾਵੇਂਗੇ ਜੋਤੀ ਜੋਤ ਮਿਲਾਏ ਜੋਤ ਰਲ ਜਾਵੇਂਗੇ ਆਪ ਹੋਏ ਕਿਰਪਾਲ ਆਪ ਨੇ ਬੁਲਾਵੇਂਗੇ ਜਨ ਨਾਨਕ ਸ਼ਰਨ ਦੁਆਰ ਘਰ ਹਨ ਹਾਜ਼ਰ ਖਾਵੇਂਗੇ ਉਤਰੀ ਕੁਰਿਆ ਸਰਤ ਮੋਏ ਕਬ ਗਲ ਲਾਵਾਂ ਸ਼ੰਕਾ ਬਹੁਤ ਸਾਰੇ ਪੁਰਸ਼ਾਂ ਨੂੰ ਸਤਿਪੁਰਸ਼ਾਂ ਦੀ ਬਾਜ ਕਿਰਿਆ ਦੇਖ ਕੇ ਸ਼ੰਕੇ ਪੈਦਾ ਹੁੰਦੇ ਚਲੇ ਆ। ਗੁਰੂ ਅਰਜਨ ਦੇਵ ਮਹਾਰਾਜ ਆਪ ਜੀ ਦੀ ਬਾਜ ਪ੍ਰਵਿਰਤੀ ਦੇਖ ਕੇ ਇੱਕ ਮੁਸਲਮਾਨ ਫਕੀਰ ਨੂੰ ਸ਼ੰਕਾ ਪੈਦਾ ਹੋਇਆ, ਗੁਰੂ ਨਾਨਕ ਦੇਵ ਮਹਾਰਾਜ ਦੀ ਗੱਦੀ ਦੇ ਜਾਨਸ਼ੀਨ ਹਨ, ਗੁਰੂ ਨਾਨਕ ਜੀ ਪੀਰਾਨ ਪੀਰ ਹੋਏ ਹਨ, ਪਰ ਉਹਨਾਂ ਦੀ ਗੱਦੀ ਦੇ ਪੰਜਵੇਂ ਜਾਨਸ਼ੀਨ ਹੋ ਕੇ ਇਤਨੀ ਵਿਸ਼ੇਸ਼ ਪ੍ਰਵਿਰਤੀ ਵਿੱਚ ਇਹ ਭਜਨ ਕਿਵੇਂ ਕਰਦੇ ਹੋਣ? ਉਹਨੇ ਇਹ ਸ਼ੰਕਾ ਕੀਤੀ। ਉਹਦੇ ਜਵਾਬ ਵਿੱਚ ਗੁਰੂ ਜੀ ਨੇ ਇੱਕੋ ਸ਼ਬਦ ਉਚਾਰਨ ਕਰਕੇ ਦੱਸਿਆ ਸੀ, ਮੇਰਾ ਮਨ ਲਾਗਾ ਭਜਨ ਰੂਪ ਹੀ ਬਣ ਜਾਂਦਾ। ਸਾਰਾ ਸੰਸਾਰ ਵੀ ਉਸਦੇ ਵਾਸਤੇ ਭਜਨ ਰੂਪ ਬਣ ਜਾਂਦਾ। ਇਹ ਜਗਤ ਹਰ ਕਾ ਰੂਪ ਹੈ। ਰੂਪ ਨਦਰੀ ਆਏ ਉਸ ਅਵਸਥਾ ਦੇ ਵਿੱਚ ਆ ਕੇ ਜਾਂ ਗੁਲਕ ਨੇ ਕਿਹਾ ਸੀ ਰਾਜੇ ਜਨਕ ਨੂੰ, ਰਾਜਨ ਤੈਨੂੰ ਬ੍ਰਹਮਪੁਰੀ ਦੇ ਵਿੱਚ ਪਹੁੰਚਾ ਦਿੱਤਾ ਹੋਇਆ, ਯਾਨੀ ਬ੍ਰਹਮ ਦ੍ਰਿਸ਼ਟੀ ਦੁਆਰਾ ਇਹ ਜਗਤ ਹਰੀ ਰੂਪ ਹੀ ਨਜ਼ਰ ਆਉਂਦਾ। ਉਸ ਅਵਸਥਾ ਨੂੰ ਗੁਰੂ ਜੀ ਗੁਰੂ ਅਰਜਨ ਦੇਵ ਮਹਾਰਾਜ ਆਪਣੀ ਅਵਸਥਾ ਨੂੰ ਇੱਥੇ ਖੋਲ ਕੇ ਦੱਸਦੇ ਨੇ। ਸਾਚ ਨਾਮ ਮੇਰਾ ਮਨ ਲੱਗ, ਮੇਰਾ ਮਨ ਦੁਨੀਆਂ ਦੇ ਵਿਵਹਾਰਾਂ ਵਿੱਚ ਖਚਤ ਨਹੀਂ। ਮੇਰਾ ਮਨ ਨਿਰੰਤਰ ਵਾਹਿਗੁਰੂ ਦੇ ਭਜਨ ਜੋ ਸੱਤ ਵਸਤੂ ਉਹਦੇ ਨਾਲ ਲੱਗਿਆ ਹੋਇਆ। ਲੋਗਨ ਸਿਓ ਮੇਰਾ ਠਾਟਾ ਬਾਗਾ, ਉੱਪਰੋਂ ਉੱਪਰੋਂ ਲੋਕਾਂ ਨਾਲ ਬਾਜ ਬਿਰਤੀ ਦੁਆਰਾ ਗੱਲਾਂ ਬਾਤਾਂ ਹੁੰਦੀਆਂ ਹਨ, ਲੇਕਿਨ ਅਸਲੀ ਖਿਆਲ ਜਿਹੜਾ ਵਾਹਿਗੁਰੂ ਦੇ ਭਜਨ ਵਿੱਚ ਲਿਵਲੀਨ ਹੈ, ਵਾਹਿਗੁਰੂ ਦੇ ਭਜਨ ਦੇ ਰਸ ਵਿੱਚ ਮਸਤ ਹੈ। ਬਾਹਰ ਸੂਤ ਸਗਲ ਸਿਓ ਮੌਲਾ, ਲਿਪਤ ਰਹੋ ਜੈਸੇ ਜਲ ਮੇਂ ਕੌਲਾ। ਜਿਵੇਂ ਪਾਣੀ ਵਿੱਚ ਕਮਲ ਫੁੱਲ ਰਹਿੰਦਾ ਹੈ, ਉਹਦੇ ਪੱਤਿਆਂ ਵਿੱਚ ਪਾਣੀ ਰੰਚਕ ਮਾਤਰ ਸਪਰਸ਼ ਨਹੀਂ ਕਰਦਾ, ਇਸੇ ਤਰ੍ਹਾਂ ਬਾਹਰ ਦੁਨੀਆਂ ਦੇ ਪਦਾਰਥਾਂ ਦੇ ਵਿੱਚ ਸਰੀਰ ਕਰਕੇ ਹਾਂ, ਲੇਕਿਨ ਮਨ ਜਿਹੜਾ ਹੈ ਵਾਹਿਗੁਰੂ ਦੇ ਭਜਨ ਵਿੱਚ ਲੱਗਣ ਕਰਕੇ ਉਹਨਾਂ ਵਿੱਚ ਖਚਤ ਨਹੀਂ ਹੁੰਦਾ, ਉਹਨਾਂ ਦੀ ਪਕੜ ਰਿੰਚਕ ਮਾਤਰ ਨਹੀਂ ਕਰਦਾ। ਮੁੱਕੀ ਬਾਤ ਸਗਲ ਸਿਓ ਕਰਤਾ, ਜੀਉ ਸੰਗ ਪ੍ਰਭ ਆਪਣਾ ਧਰਤਾ। ਮੂੰਹ ਨਾਲ ਵਿਵਹਾਰਕ ਗੱਲਾਂ ਬਾਤਾਂ ਜੇ ਕੋਈ ਆਉਂਦਾ ਉਸ ਨਾਲ ਕਰਨੀਆਂ ਪੈਂਦੀਆਂ, ਕੀਤੀਆਂ ਜਾਂਦੀਆਂ, ਪਰ ਆਪਣਾ ਜੀ ਜਿਹੜਾ ਮਨ ਜਿਹੜਾ ਹੈ ਇਹ ਪ੍ਰਭੂ ਨਾਲ ਹੀ ਲੱਗਿਆ ਰਹਿੰਦਾ। ਵੀ ਸਾਵਤ ਹੈ ਬਹੁਤ ਬਿਹਾਲਾ, ਸਗਲ ਚਰਨ ਕੀ ਇਹ ਮਨਰਾਲਾ। ਦੇਖਣ ਵਾਲੇ ਲੋਕਾਂ ਨੂੰ ਪ੍ਰਤੀਤ ਹੁੰਦਾ ਹੈ, ਕਿਉਂਕਿ ਦੁਨੀਆਂ ਬਹੁਤ ਸਾਰੀ ਮਤਿਆਤ ਟੇਕਦੀ ਹੈ, ਇਹ ਬਹੁਤ ਮਾਨੀ ਹੋਣਾ, ਪਰ ਮੇਰਾ ਮਨ ਸਭ ਦੇ ਚਰਨਾਂ ਦੀ ਰੇਣਕਾ ਹੈ, ਨਿਮਰਤਾ ਚਿੱਤ ਵਿੱਚ। ਜਨ ਨਾਨਕ ਗੁਰਪੂਰਾ ਪਾਇਆ, ਅੰਤਰ ਬਾਹਰ ਏਕ ਦੇਖਿਆ। ਜਦੋਂ ਗੁਰੂ ਪੂਰੇ ਦਾ ਮਿਲਾਪ ਹੋਇਆ, ਉਹਨਾਂ ਦੀ ਕਿਰਪਾ ਕਰਕੇ ਬ੍ਰਹਮ ਦਿਸ਼ਟ ਪ੍ਰਾਪਤ ਹੋਈ, ਅੰਦਰ ਬਾਹਰ ਜੋ ਅਸਲੀਅਤ ਹੈ, ਜੋ ਵਾਹਿਗੁਰੂ ਹੈ, ਉਹਦਾ ਹੀ ਦੀਦਾਰ ਹੁੰਦਾ ਹੈ। ਉਸ ਤੋਂ ਬਿਨਾਂ ਦੂਸਰੀ ਵਸਤੂ ਮੇਰੀ ਦ੍ਰਿਸ਼ਟੀ ਵਿੱਚ ਰਹਿ ਹੀ ਨਹੀਂ ਗਈ। ਸੱਸ ਇਉਂ ਉਸਦੇ ਸਵਾਲ ਦਾ ਜਵਾਬ, ਉਹਦਾ ਸ਼ੰਕਾ ਇਉਂ ਦੂਰ ਹੋਇਆ ਸੀ। ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਮਹਾਰਾਜ ਜਿਸ ਵਕਤ ਅਨੰਦਪੁਰ ਸਾਹਿਬ ਵਸਾਉਣ ਲੱਗੇ, ਬੜੀਆਂ ਸੰਗਤਾਂ ਸੇਵਾ ਕਰਦੀਆਂ, ਔਰ ਗੁਰੂ ਜੀ ਉਸ ਮੌਕੇ ਇਤਨੀ ਬਾਜ ਪ੍ਰਵਿਰਤੀ ਵਿੱਚ ਦੇਖ ਕੇ ਇੱਕ ਮੁਸਲਮਾਨ ਫਕੀਰ ਜੀ ਨੇ ਅੱਗੇ ਜਾਣਾ ਸਿੱਖ ਦੇ ਦਰਸ਼ਨ ਦੀਦਾਰ ਵਾਸਤੇ ਆਇਆ, ਚਿੱਤ ਵਿੱਚ ਉਹਦੇ ਇਹ ਸ਼ੰਕਾ ਪੈਦਾ ਹੋਈ, ਗੁਰੂ ਨਾਨਕ ਦੀ ਗੱਦੀ ਦੇ ਨੌਵੇਂ ਗੁਰੂ ਨਾਨਕ ਹਨ, ਪਰ ਆਪ ਨੂੰ ਨਗਰ ਵਸਾਉਣ ਦੀ, ਇਹੋ ਜਿਹੇ ਪਿੰਡ ਵਸਾਉਣ ਦੀ ਕੀ ਲੋੜ? ਫਕੀਰ ਦਾ ਕੰਮ ਤਾਂ ਭਜਨ ਕਰਨਾ ਹੁੰਦਾ, ਇਹੋ ਜਿਹੀ ਪ੍ਰਵਿਰਤੀ ਦੀ ਫਕੀਰ ਨੂੰ ਕੀ ਲੋੜ ਹੁੰਦੀ ਹੈ? ਇਤਿਆਦ ਵਿਚਾਰ ਕਰਕੇ ਉਹਨੇ ਸੋਚਿਆ, ਚਲੋ ਵਾਪਸੀ ਦੇ ਵਿੱਚ ਇਹ ਗੱਲਬਾਤ ਕਰਾਂਗੇ, ਪੁੱਛਾਂਗੇ। ਅੱਗੇ ਕਿਸੇ ਕੰਮ ਜਾਣਾ ਸੀ, ਉਸ ਫਕੀਰ ਨੇ ਜਾਇਆ, ਵਾਪਸ ਆਇਆ, ਗੁਰੂ ਜੀ ਨੂੰ ਮਿਲਦਾ ਹੈ। ਉਹਨੇ ਆਪਣਾ ਸ਼ੰਕਾ ਗੁਰੂ ਚਰਨਾਂ ਵਿੱਚ ਰੱਖਿਆ, ਵੀ ਸੰਤਾਂ ਨੂੰ ਨਗਰ ਵਸਾਉਣ ਦੀ ਕੀ ਲੋੜ, ਇਤਨੀ ਪ੍ਰਵਿਰਤੀ ਕਰਨ ਦੀ ਕੀ ਲੋੜ? ਗੁਰੂ ਤੇਗ ਬਹਾਦਰ ਮਹਾਰਾਜ ਨੇ ਹੁਕਮ ਕੀਤਾ ਸਿੱਖਾਂ ਨੂੰ, ਇਸ ਪੀਰ ਨੂੰ ਪ੍ਰਸ਼ਾਦ ਪਾਣੀ ਛਕਾਓ, ਯੋਗ ਥਾਂ ਰਹਿਸ਼ ਦਿਓ। ਤੁਹਾਡੇ ਗੱਲ ਦਾ ਜਵਾਬ ਪੀਰ ਜੀ ਤੀਸਰੇ ਪੈਰ ਮਿਲੇਗਾ, ਗਰਮੀ ਦਾ ਮੌਸਮ ਸੀ। ਸੋ ਜਥਾਯੋਗ ਉਸਨੂੰ ਪ੍ਰਸ਼ਾਦ ਪਾਣੀ ਛਕਾਇਆ ਗਿਆ, ਯੋਗ ਥਾਂ ਉਸਦੀ ਰਹਿਸ਼ ਹੋ ਜਾਂਦੀ ਹੈ। ਦੁਪਹਿਰ ਦੇ ਵਕਤ ਪ੍ਰਸ਼ਾਦ ਛਕ ਕੇ ਆਰਾਮ ਵਸ ਹੋਏ। ਸੁਪਨਾ ਆਉਂਦਾ ਹੈ ਪੀਰ ਨੂੰ, ਸੁਪਨੇ ਦੇ ਵਿੱਚ ਕੀ ਦੇਖਦਾ ਹੈ? ਬੇਸ਼ਤ ਵਿੱਚ ਸਭ ਤੋਂ ਉੱਚੀ ਜਗ੍ਹਾ ਇੱਕ ਦੇਵਤਾ, ਦਿਵ ਸਰੂਪ ਦੇਵਤਾ ਰਹਿੰਦਾ ਹੈ। ਉਸਨੂੰ ਪੁੱਛਣ ਲੱਗਾ, ਐ ਦੇਵਤਾ ਤੇ ਕੀ ਪੁੰਨ ਕੀਤਾ ਮਾਤ ਲੋਕ ਵਿੱਚ ਜਾ ਕੇ, ਜਿਸ ਕਰਕੇ ਤੈਨੂੰ ਬੇਸ਼ਤ ਵਿੱਚ ਸਭ ਤੋਂ ਉੱਚੀ ਜਗ੍ਹਾ ਮਿਲੀ ਹੋਈ ਹੈ? ਉਹ ਕਹਿੰਦਾ, ਮੈਂ ਪਿਛਲੇ ਜਨਮ ਵਿੱਚ ਕਹਿੰਦਾ ਸ਼ੇਰ ਸੀ। ਸ਼ੇਰਾਂ ਦੇ ਕੀ ਪੁੰਨ ਹੁੰਦੇ? ਜਾਨਵਰ ਨੂੰ ਮਾਰ ਮਾਰ ਖਾਣਾ, ਤਮੋ ਗੁਣੀ ਬਿਰਤੀ ਹੋਣ ਕਰਕੇ ਸ਼ੇਰ ਦੀ ਬਿਰਤੀ ਵਿੱਚ ਰਹਿਮ ਤਾਂ ਹੁੰਦਾ ਹੀ ਨਹੀਂ, ਸੰਯੋਗ ਕਰਕੇ ਜਾਨਵਰ ਮਾਰ ਮਾਰ ਖਾਣੇ, ਜੰਗਲ ਵੀ ਆਵਾਨ, ਇਹੀ ਕੰਮ ਸੀ। ਇਸੇ ਤਰ੍ਹਾਂ ਸਮਾਂ ਗੁਜ਼ਰਦਾ ਚਲਾ ਗਿਆ। ਉਹ ਕਹਿੰਦਾ, ਮੇਰਾ ਘੋੜਾ ਇੱਕ ਰਸਤੇ ਦੇ ਨਜ਼ਦੀਕ ਸੀ ਕਿਸੇ ਜੰਗਲ ਦੇ ਵਿੱਚ, ਸਰਦੀ ਦਾ ਮੌਸਮ ਆਇਆ, ਕਈ ਦਿਨ ਦੀ ਝੜੀ ਲੱਗ ਗਈ, ਬੜਾ ਮੀਂਹ ਪੈਂਦਾ, ਗੜੇ ਪੈਂਦੇ, ਠੱਕਾ ਵਗਦਾ, ਬਾਹਰ ਹੱਥ ਕੱਢਣ ਨੂੰ ਜੀ ਨਹੀਂ ਕਰਦਾ। ਮੈਂ ਕਿਤੇ ਬਾਹਰ ਆਪਣੇ ਸ਼ਿਕਾਰ ਆਦਿ ਵਾਸਤੇ ਗਿਆ, ਪਰ ਉੱਥੇ ਬਹੁਤੀ ਬਾਰਿਸ਼ ਹੋ ਗਈ, ਗੜੇ ਵੀ ਪੈਣ ਲੱਗ ਪਏ, ਠੰਡੀ ਹਵਾ ਵਗਦੀ ਹੈ। ਖਿਆਲ ਆਇਆ ਚਲੋ ਆਪਣੇ ਘਰੇ ਵਿੱਚ ਚੱਲੀਏ। ਜਦੋਂ ਵਾਪਸ ਆਇਆ ਘਰੇ ਵਿੱਚ, ਮੈਂ ਕੀ ਦੇਖਿਆ, ਦੋ ਮੁਸਾਫ਼ਰ ਬੈਠੇ, ਤੋ ਆਦਮੀ ਬੈਠੇ। ਜਿਸ ਵਕਤ ਮੈਂ ਆਪਣੇ ਘਰੇ ਵਿੱਚ ਦਾਖਲ ਹੋਇਆ, ਉਹ ਜਾਂਦੇ ਜਾਂਦੇ ਆਪਣੇ ਆਪ ਨੂੰ ਗੜੇ ਸਰਦੀ ਹਵਾ ਤੋਂ ਬਚਾਉਣ ਵਾਸਤੇ, ਮੀਂਹ ਤੋਂ ਬਚਾਉਣ ਵਾਸਤੇ ਉਹਦੇ ਵਿੱਚ ਜਾ ਕੇ ਬੈਠ ਗਏ ਸਨ। ਮੈਂ ਦੇਖਿਆ ਵੀ ਇਹ ਦੋ ਆਦਮੀ ਹਨ। ਆਦਮੀ ਵਾਸਤੇ ਸ਼ੇਰ ਦਾ ਕਿਹੋ ਜਿਹਾ ਭੈ ਹੁੰਦਾ, ਦੇਖਣ ਸਾਰੀ ਪ੍ਰਾਣ ਨਿਕਲ ਜਾਂਦੇ। ਜੇ ਕਿਤੇ ਪਾਸ ਆ ਜੇ ਸ਼ੇਰ, ਫਿਰ ਤਾਂ ਕਹਿਣਾ ਹੀ। ਜਦੋਂ ਉਹਨਾਂ ਮੈਨੂੰ ਦੇਖਿਆ, ਉਹਨਾਂ ਦੇ ਮੂੰਹ ਫੱਕ ਹੋ ਗਏ, ਅਤੇ ਸੋਚਿਆ ਵੀ ਹੁਣ ਸਾਡਾ ਪ੍ਰਾਣ ਖਤਮ ਹਨ। ਪਰ ਕੁਦਰਤੀ ਸ਼ੇਰਾਂ ਦੇ ਚਿੱਤ ਵਿੱਚ ਰਹਿਮ ਤਾਂ ਹੁੰਦਾ ਹੀ ਨਹੀਂ, ਪਰ ਕੁਦਰਤੀ ਮੇਰੇ ਚਿੱਤ ਵਿੱਚ ਖਿਆਲ ਆਇਆ, ਮਨਾ ਇਹ ਦੋ ਮੁਸਾਫ਼ਰ ਤੇਰੇ ਘਰ ਆ ਗਏ ਹਨ, ਘਰ ਆਏ ਵੀ ਰਕਸ਼ਾ ਕਰਨੀ, ਉਹਦਾ ਸਤਿਕਾਰ ਕਰਨਾ ਠੀਕ ਹੈ, ਯੋਗ ਹੈ। ਪਰ ਭਾਵੇਂ ਤੇਰੇ ਸਰੀਰ ਨੂੰ ਖੇਹ ਵੀ ਹੋਵੇ, ਕਸ਼ਟ ਵੀ ਹੋਵੇ, ਬਾਹਰ ਮੀਂਹ ਪੈਂਦਾ, ਗੜੇ ਵਰਦੇ ਹਨ, ਬੜੀ ਠੰਡੀ ਹਵਾ ਚੱਲਦੀ, ਪਰ ਇਹਨਾਂ ਨੂੰ ਬੇਆਰਾਮੀ ਨਹੀਂ ਹੋਣੀ ਚਾਹੀਦੀ। ਭਲਾ ਜੇ ਤੂੰ ਇਹਨਾਂ ਨੂੰ ਕੁਛ ਕਹੇ ਵੀ ਨਾ, ਇੱਥੇ ਇਹਨਾਂ ਦੇ ਪਾਸ ਬੈਠੇ ਇਹਨਾਂ ਦੇ ਪ੍ਰਾਣ ਵੈਸੇ ਦੇਖ ਖਤਮ ਹੋ ਜਾਣਗੇ, ਤਾਂ ਤੇ ਬਿਹਤਰ ਹੈ ਇਹਨਾਂ ਨੂੰ ਸੁੱਖ ਮਿਲੇ, ਤੂੰ ਬਾਹਰ ਜਾ ਕੇ ਆਪਣਾ ਸਮਾਂ ਕਿਵੇਂ ਨਾ ਕਿਵੇਂ ਗੁਜ਼ਾਰ ਲੈ। ਇਹ ਜਾਣ ਕੇ ਕਹਿੰਦਾ ਮੈਂ ਬਾਹਰ ਨਿਕਲ ਗਿਆ ਘੋੜੇ ਤੋਂ, ਤਾਂ ਕਿ ਇਹਨਾਂ ਨੂੰ ਆਰਾਮ ਮਿਲੇ। ਸੋ ਬਾਹਰ ਆ ਕੇ ਇਤਨੇ ਗੜੇ ਵਰੇ, ਇਤਨਾ ਮੀਂਹ ਪਿਆ, ਮੇਰੇ ਪ੍ਰਾਣ ਉੱਥੇ ਹੀ ਖਤਮ ਹੋ ਜਾਂਦੇ। ਸੋ ਪ੍ਰਾਣ ਨਿਕਲਣ ਦੀ ਦੇਰ ਸੀ, ਉਸੀ ਵਕਤ ਮੈਨੂੰ ਭਗਵਾਨ ਵਿੱਚ ਬਿਠਾ ਕੇ ਇੱਥੇ ਲਿਆਂਦਾ। ਕਹਿਣ ਲੱਗਾ ਆਹ ਇੰਨਾ ਪੁੰਨ ਕੀਤਾ, ਸਿਰਫ ਦੋ ਮੁਸਾਫਰਾਂ ਨੂੰ ਆਰਾਮ ਦਿੱਤਾ, ਉਹਦਾ ਫਲ ਮੈਨੂੰ ਵਿਸ਼ਵ ਦੀ ਸਭ ਤੋਂ ਉੱਚੀ ਜਗ੍ਹਾ ਮਿਲੀ। ਇਹ ਕੁਛ ਪੀਰ ਨੂੰ ਸੁਪਨਾ ਆਉਂਦਾ। ਪੈਰ ਉੱਠ ਕੇ ਹੱਥੂ ਧੋ ਕੇ ਗੁਰੂ ਜੀ ਦੇ ਦਰਸ਼ਨ ਦੀਦਾਰ ਵਾਸਤੇ ਆਉਂਦਾ ਹੈ। ਆਪਣਾ ਸਵਾਲ ਆਉਣ ਸਾਰੀ ਅੱਗੇ ਰੱਖਿਆ, ਮੇਰੇ ਸਵਾਲ ਦਾ ਜਵਾਬ ਕਿਰਪਾ ਕਰੋ। ਗੁਰੂ ਜੀ ਕਹਿੰਦੇ ਪੀਰ ਜੀ ਤੁਹਾਡੇ ਸਵਾਲ ਦਾ ਜਵਾਬ ਦੇ ਦਿੱਤਾ ਗਿਆ। ਜਵਾਬ ਤਾਂ ਉਹਨੂੰ ਨਹੀਂ ਮਿਲਿਆ। ਕਹਿੰਦਾ ਨਹੀਂ ਮਹਾਰਾਜ, ਆਪਨੇ ਫਰਮਾਇਆ ਸੀ ਵੀ ਤੀਸਰੇ ਪੈਰ ਦਾ ਜਵਾਬ ਦੇਵਾਂਗੇ, ਹੁਣ ਕਿਰਪਾ ਕਰੋ। ਗੁਰੂ ਜੀ ਕਹਾਂਗੇ ਸੁਪਨਾ ਦੱਸੋ ਕੀ ਆਇਆ ਸੀ। ਪੀਰ ਨੇ ਸਾਰੀ ਗੱਲ ਦੱਸੀ। ਕਹਿਣਗੇ ਦਰਅਸਲ ਤੇਰੇ ਸਵਾਲ ਦਾ ਜਵਾਬ ਹੈ। ਦੇਖੋ ਪੀਰ ਜੀ, ਦੋ ਮੁਸਾਫਰਾਂ ਨੂੰ ਆਰਾਮ ਦੇਣ ਵਾਸਤੇ ਥੋੜ੍ਹੀ ਦੇਰ ਕੋਈ ਸ਼ੇਰ ਨੇ ਵਿਸ਼ਵ ਦੀ ਸਭ ਤੋਂ ਉੱਚੀ ਜਗ੍ਹਾ ਹਾਸਲ ਕੀਤੀ। ਇਹ ਥਾਂ ਜਿਹੜੇ ਪ੍ਰੇਮੀ ਧਨ ਕਰਕੇ ਸੇਵਾ ਕਰਦੇ ਹਨ, ਧਨ ਕਰਕੇ ਸੇਵਾ ਕਰਦੇ ਹਨ, ਕਈ ਤਰੀਕੇ ਸਿਰ ਸੇਵਾ ਕਰਦੇ ਹਨ, ਇਹਨਾਂ ਥਾਵਾਂ ਦੇ ਵਿੱਚ ਇਹਨਾਂ ਮਕਾਨਾਂ ਵਿੱਚ ਰਹਿਣਾ ਕੀ ਨਹੀਂ ਹੈ। ਫਿਰ ਦੇਵਤਾ ਲੋਕ ਜਿਹੜੇ ਵਹਿਰੂ ਦੀ ਭਗਤੀ ਕਰਨ ਵਾਲੇ, ਉਹਨਾਂ ਨੂੰ ਦੇਵਤਾ ਕਿਹਾ ਜਾਂਦਾ। ਗੁਰਸਿੱਖ ਗੁਰਮੁਖ ਦੇਵਤਾ ਰਹਿਣਗੇ, ਫਿਰ ਇੱਥੇ ਲੰਗਰ ਵਗੈਰਾ ਚੱਲਣਗੇ, ਅਨੇਕਾਂ ਦਾ ਦਾਨ ਹੋਣਾ, ਅਨੇਕਾਂ ਨੇ ਇਹਨਾਂ ਵਿੱਚ ਭਜਨ ਕਰਨਾ ਹੈ। ਜੋ ਸੇਵਾ ਕਰਦੇ ਹਨ ਔਰ ਦਾਨ ਆਦਿ ਧਨ ਆਦਿ ਕਰਕੇ ਸੇਵਾ ਕਰਦੇ ਨੇ, ਇਸ ਫਲ ਦੇ ਭਾਗੀ ਉਹ ਹੋਣਗੇ। ਅਸੀਂ ਤਾਂ ਵਿੱਚ ਨਿਮਿੱਤ ਰੱਖੇ ਹੋਏ, ਅਸੀਂ ਤਾਂ ਭਜਨ ਹੀ ਕਰਦੇ, ਸਾਡਾ ਮੁੱਖ ਚੀਜ਼ ਤਾਂ ਭਜਨ ਹੀ ਹੈ। ਸਾਸਿਕ ਉਹਦਾ ਸ਼ੰਕਾ ਦੂਰ ਹੈ। ਇਉਂ ਗਾਹੇ ਬਗਾਹੇ ਸ਼ੰਕੇ ਪੈਂਦੇ ਚਲੇ ਆਏ। ਰਾਜਾ ਜਨਕ ਦੇ ਉੱਪਰ ਵੀ ਸ਼ੰਕਾ ਪੈਦਾ ਹੋ ਗਿਆ ਸੀ, ਇਹਨਾਂ ਦੀ ਬਾਬਤ ਇਉਂ ਦੱਸਿਆ ਹੈ। ਮਾਇਆ ਵਿੱਚ ਉਦਾਸੀ ਗੁਰਮੁਖ ਪਿਆਰਾ, ਗੁਰਮੁਖ ਪਿਆਰਾ, ਮਾਇਆ ਵਿੱਚ ਉਦਾਸੀ ਗੁਰਮੁਖ ਪਿਆਰਾ। ਸ਼੍ਰੀ ਰਾਜਾ ਜਨਕ ਮਿਥਲਾਪੁਰੀ ਦੇ ਰਾਜਾ ਸਨ। ਰਾਜ ਭਾਗ ਵਿੱਚ ਰਹਿੰਦੇ ਹੋਏ ਇਉਂ ਨਿਰਲੇਪ ਸਨ। ਮੈਂ ਪਾਣੀ ਕਮਲ ਸੁੱਕਾ ਰਹਿੰਦਾ ਹੈ ਜਾਂ ਮਰਗਾਬੀ ਦੇ ਖੰਭ ਪਾਣੀ ਵਿੱਚ ਰਿੰਚਕ ਮਾਤਰ ਭੇਜਦੇ ਨੇ। ਇਸੇ ਤਰ੍ਹਾਂ ਹੀ ਇਹ ਵੀ ਅੰਦਰ ਨਾਮ ਦੀ ਬ੍ਰਹਮ ਗਿਆਨ ਦੀ ਸਿੰਜਾਈ ਲੱਗਣ ਕਰਕੇ ਇਹਦਾ ਮਨ ਵੀ ਮਾਇਆ ਵਿੱਚ ਸੁੱਕਾ ਰਹਿੰਦਾ, ਨਿਰਲੇਪ ਰਹਿੰਦਾ। ਜੈਸੇ ਜਲਮੇ ਕਮਲ ਨਿਰਾਲਮ ਮੁਰਗਾਈ ਨੇ ਸੁਹਾਣੇ ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਬਖਾਣੇ। ਨਦੀ ਤਰੰਦੜੀ ਮੈਂਡਾ ਖੋਜਨ ਖੁੱਬ ਮੰਜ ਮੁਹੱਬਤ ਤੇਰੀ ਤੈਂ ਸ਼ੋ ਚਰਨੀ ਮੈਂਡਾ ਹੀੜਾ ਸੀਤਮ ਹਰ ਨਾਨਕ ਤੁਲਹਾ ਕਿਹੜੀ। ਨਾਮ ਦੇ ਆਸਰ ਨਾਮ ਤੋਂ ਬਿਨਾਂ ਯੋਗ ਨੇ, ਨਾਮ ਤੋਂ ਬਿਨਾਂ ਮਾਇਆ ਵਿੱਚ ਨਿਰਲੇਪ ਪੈਣ ਦੀ ਤਾਕਤ ਹੋ ਨਹੀਂ ਸਕਦੀ। ਜਿੰਨਾ ਜਿੰਨਾ ਨਾਮ ਦੇ ਵਿੱਚ ਬਿਰਤੀ ਦੀ ਸਥਿਤੀ ਇਕਾਗਰਤਾ ਲਿਵਲੀਨਤਾ ਉਤਨਾ ਉਤਨਾ ਇਹਦੇ ਚਿੱਤ ਵਿੱਚ ਮਾਇਆ ਤੋਂ ਨਿਰਲੇਪ ਪੈਣ ਦੀ ਤਾਕਤ ਹੁੰਦੀ ਹੈ।
ਤੇਰਾ ਨਾਮ ਤੁਲਖਾ ਬੇੜੀ ਚੜ ਕੇ ਪਾਰ
ਜਹਾਜ਼ ਦੀ ਲੋੜ ਪੈਂਦੀ।
ਇਸੀ ਤਰ੍ਹਾਂ ਹੀ ਸੰਸਾਰ ਸਮੁੰਦਰ ਨੂੰ ਕਰਨਾ ਹੋਵੇ ਉਰਲਾ ਕਿਨਾਰਾ ਅਗਿਆਨ ਪਰਲਾ ਰਹਿਬ ਦਾ ਦੇਸ਼, ਉੱਥੇ ਪਹੁੰਚਣ ਵਾਸਤੇ ਵੀ ਨਾਮ ਰੂਪੀ ਜਹਾਜ਼ ਦੀ ਲੋੜ ਹੈ। ਜਿਹੜੇ ਉਹ ਸਵਾਰ ਹੋ ਗਏ ਪਰਲੇ ਕਿਨਾਰੇ ਆਸਾਨੀ ਨਾਲ ਜਾ ਲੱਗਦੇ। ਸਾਧਸੰਗ ਇਸ ਮਾਇਆ ਨੂੰ ਤਰਨਾ ਬੜਾ ਔਖਾ, ਜਿਵੇਂ ਸਮੁੰਦਰ ਨੂੰ ਵੈਸੇ ਤਰਨਾ ਬਹੁਤ ਔਖਾ, ਇਸੀ ਤਰ੍ਹਾਂ ਇਸ ਮਾਇਆ ਨੂੰ ਤਰਨਾ ਔਖਾ। ਪਰ ਗੁਰਮੁਖ ਇਸ ਨੂੰ ਆਸਾਨੀ ਨਾਲ ਤਰਜਨ। ਮਾਇਆ ਕਿਹੋ ਜਿਹੀ ਹੈ? ਮਾਇਆ ਹੋਈ ਨਾਗਣੀ, ਜਗਤ ਰਹੀ ਲਪਟਾਏ, ਇਸਕੀ ਸੇਵਾ ਜੋ ਕਰੇ ਤੁਸੀਂ ਕੋ ਫਿਰ ਖਾਏ। ਕੋਈ ਗੁਰਮੁਖ ਵਿਰਲਾ ਗਾਰੜੂ, ਤਿੰਨ ਮਲਦਲ ਲਾਈ ਪਾਏ, ਨਾਨਕ ਸਹੀ ਉਭਰੇ ਜੋ ਸੱਚ ਰਹੇ ਲਵਲਾ। ਇਹ ਮਾਇਆ ਦਾ ਸੁਭਾਅ।
ਮਾਇਆ ਲੜ ਗਈ ਹੈ
ਬੈਠੇ ਹਨ। ਪਰਮਾਰਥਕ ਬਚਨ ਬਲਾਸ ਹੋ ਰਹੇ ਹਨ। कोई लड़की आई, आके उसने नमस्कार की थी। कबीर जी ने कोई खास उसका आओ भक्त सत्कार नहीं किया। कुछ देर बैठ के चली गई और साधु महात्मा पूछने लगे, भगत जी ऐ किसे शरीफ घराने की लड़की सी, तुसी एदा कोई आओ भगत सत्कार नहीं, की गल है? कबीर जी कहंदे, महात्मा लोगो ये माया है, छल रूप है, सो इस करके एदे विच परमेश्वर नूं भुलाउण दी बड़ी ताकत है। एदे कई रूपन कई शक्लां धारण कर लेंदी, जड़ है, चेतन है, सूक्ष्म, जिस शक्ल विच भी जीव भुले उसे शक्ल नूं तार के जीव नूं भुलाउण दी कोशिश करदी। तो इस करके यह माया है, इसका सत्कार की। और महात्मा कहन लगे, भगत जी एक गल होर देखी, एदे मत्थे दे केश भी कसे, गिच्ची दे केश भी कसे हुए सी, एक की कारण है? कबीर जी कहंदे, आ जांदी है, बुला लो, इस तो ही पुछ लो जो पुछे। उन्होंने आवाज दिती, आ गई। कबीर जी कहंदे, लक्ष्मी ए साधु लोग कुछ पुछना चाहते, इन्हां दे सवालों का जवाब दे। तो कहने, करो की सवाल है? साधु कहन लगे, तेरे मत्थे दे केस भी कसे दिंदे है, गिट्टी दे केस भी कसे दिंदे, इस गल विच की कारण है? वो कहने लगी, मैं माया ईश्वरी शक्ति हाँ, मेरे विच जीवां नूं रब तों विमुख करन दी बड़ी शक्ति, बड़ी ताकत है, अनेकां शक्लां धार के मैं रब तों भुलाउण दी कोशिश करदी, अपने अधीन रखना चाहुंदी हां जीव नूं। हां इस करके पर गल एनी है, ए लोक मेरे पिछे लग अपना जन्म बर्बाद कर दें, मैनू फड़न दी कोशिश कर रहे हैं, उन्हां लोगों ने मेरे गिच्ची दे केस कसाते, मैं उन्हें हथ नहीं आउंदी, पर मत्थे दे केस तां मेरे भगत कबीर जैसे जिहड़े वाहिगुरू दे प्यारे वाहिगुरू विच लिवलीन हैं, उन्हां दे अगे नमस्कारां करदिआं कसे। मत्थे दे ते गिच्ची दे केस कसण दी इउं इह सबब है, साधु के ठांडी दरबार, कृपा करमो को निस्तार, जो कहें सुकार कमाना, जन नानक गुरमुख नेड़ न आना, माया दासी भगतां की कार कमावै, चरणी लागे तो महल पावै, मैं भी इन्हां दी सेवा करके अपना भला चाहुंनी हां। सो यह वचन सुन के तो साधु कहन लगे, अपना कोई कौतक दिखा। कहन लगे, मेरा कोई कौतक देखना, मेरे नाल चलो, जंगल भी आवान भी तुहानू दिखा दिंनी, मनमुखां लोगां नाल मेरा किहा जिहा वरतार है, उन्हां नूं किवें सपणी होके डसदी, उन्हां दी किही जिही दुर्दशा मैं करवाउणी, इह वचन कह के बाहर जंगल बियावान विच चले गए। सो माया कहन लगी, तुसीं इन्हां झाड़ियों च लुक के बह जाओ, चुरस्ता सी चेतन रूप तां उसने जड़ रूप धार लिया, 500 मोहर दी थैली होके चुरस्ते ते डिग पैंदी है। और साधु छुपे हुए झाड़ियों के चार मुसाफर आए, जिन्हों का आपस में ही बड़ा हित प्यार सी, एक दूजे तो जान कुर्बान करने वाले अजे बंदे। एक कहिंदा, थैली पई है, दूजा कहिंदा, की है इहदे विच, देखो तां। जदों खोल के देखिया मोहरां, आ सानू तां मुफ्ती गफ्फां मिल गया, गिणा तां कितनियां हन, गिण के देखिया 500 मोहर। कहणगे, आपां नूं बिना ही जतन ते इन्ना कुछ प्राप्त हो गया, चलो आपां चार हाँ, ये 500 है, सवा सवा सौ साढ़े हिस्से विच आ गई, ये तो बड़ी चंगी गल हो गई। पर गल इन्नी है, दोपहर का वक्त होने वाला है, प्रशादे का वक्त होने वाला है, नाल काशी है शहर, दो तां रोटी लिया उत्थों जाके अपनी खाया, दो इत्थे बहने, फिर प्रसाद पानी छक के फिर वंडियां पावांगे। दो उत्थे बैठे रहे, दो काशी नूं चले गए। ਜਿਹੜੇ ਕਾਸ਼ੀ ਨੂੰ ਜਾਂਦੇ ਨੇ ਉਹਨਾਂ ਦੇ ਚਿੱਤ ਵਿੱਚ ਮਾਇਆ ਨੇ ਕੀ ਪ੍ਰੇਰਨਾ ਕੀਤੀ? ਕਹਿਣ ਲੱਗੇ ਦੇਖੋ 500 ਹੈ, ਹਿੱਸੇਦਾਰ 4 ਹਾਂ, ਜੇ 2 ਹੋਈਏ ਤਾਂ 250 ਆ ਜਾਏਗੀ, ਦੂਰਾ ਗੱਫਾ ਮਿਲੇਗਾ, ਇਉਂ ਕਰੋ ਆਪਣੀ ਰੋਟੀ ਖਾ ਲਓ, ਉਹਨਾਂ ਦੀ ਰੋਟੀ ਵਿੱਚ ਵਿਹੋ ਪਾ ਲਓ। ਐਸਾ ਹੀ ਕੀਤਾ ਗਿਆ। ਜਿਹੜੇ ਪਿੱਛੇ ਬੈਠੇ ਸਨ ਉਹਨਾਂ ਸੋਚਿਆ 500 ਹੈ, ਚਾਹੁੰਦੇ ਹਿੱਸੇ ਵੀ 125 ਆਉਂਦੀ ਹੈ, ਦੋਵੇਂ ਹਿੱਸੇ ਵੀ 250 ਆਏਗੀ, ਜਦੋਂ ਆਉਣਗੇ ਉਹਨਾਂ ਦੇ ਆਉਂਦੇ ਦੋ ਦੋ ਕੁਰਪੀਆਂ 'ਚ ਰੱਖ ਦਾਂਗੇ, ਆਪਾਂ 2 ਹਿੱਸੇ ਕਰ ਲਾਂਗੇ, 4 ਹਿੱਸਿਆਂ 'ਚ ਕਿਉਂ ਵੰਡਣੀ? ਮਾਇਆ ਨੇ ਚਿੱਤ ਪ੍ਰੇਰ ਦਿੱਤੇ ਦੋਨਾਂ ਦੇ, ਲੋਭ ਆ ਗਿਆ। ਸਾਧ ਸਿੰਘ, ਲੋਭ ਮਾਇਆ ਬੁਰੀ ਚੀਜ਼ ਨਹੀਂ, ਜੇਕਰ ਚੰਗੇ ਪਾਸੇ ਖਰਚੇ ਬੰਧਨ ਤੋੜ ਦਿੰਦੀ ਹੈ, ਸਵਰਗਾਂ 'ਚ ਲੈ ਜਾਂਦੀ ਹੈ, ਵਿਕੁੰਠਾਂ ਨੂੰ ਲੈ ਜਾਂਦੀ ਹੈ, ਪਰ ਇਹਦੇ ਨਾਲ ਬੇਜਾਇਜ਼ ਨਾਜਾਇਜ਼ ਲੋਭ ਕਰਨ ਵਾਲਾ ਬੁਰੇ ਪਾਸੇ ਖਰਚਣ ਵਾਲਾ ਉਹਨੂੰ ਨਰਕ ਨੂੰ ਲੈ ਜਾਂਦੀ। ਕਿਉਂ? ਇੱਥੇ ਲੋਭ ਪੈਦਾ ਹੋ ਗਿਆ। ਜਿਹੜੇ ਸ਼ਹਿਰ ਗਏ ਉਹਨਾਂ ਨੇ ਆਪਣੀ ਰੋਟੀ ਖਾ ਲਈ, ਉਹਨਾਂ ਦੀ ਰੋਟੀ ਵਿੱਚ ਜ਼ਹਿਰ ਪਾ ਲਿਆ। ਪਿੱਛੇ ਤਿਆਰ ਹੀ ਸਨ ਵੀ ਆਉਂਦਿਆਂ ਦੇ ਰੋਟੀ ਰੱਖਣ ਵਾਲੇ ਦੋ ਦੋ ਕੁੜਪੀਆਂ 'ਚ ਰੱਖ ਦੇਣੀ। ਆ ਕੇ ਜਦੋਂ ਰੋਟੀ ਰੱਖਣ ਲੱਗੇ, ਮਿੱਥੀ ਹੋਈ ਗੱਲ ਸੀ, ਇੱਕ ਨੇ ਇੱਕ ਦੇ, ਦੂਸਰੇ ਨੇ ਦੂਸਰੇ ਦੇ ਦੋ ਦੋ ਕੁੜਪੀਆਂ 'ਚ ਰੱਖੀਆਂ, ਨਾਲ ਦੀ ਨਾਲ ਉਹ ਚਿੱਤ ਹੋ ਗਏ। ਇਹ ਕਹਿਣ ਲੱਗੇ ਚਲੋ ਹੁਣ ਆਪਾਂ ਰੋਟੀ ਖਾ ਲਈਏ, ਫਿਰ ਵੰਡ ਲਾਂਗੇ। ਰੋਟੀ ਖਾਧੀ, ਉਹਦੇ ਵਿੱਚ ਜ਼ਹਿਰ ਸੀ ਮਿਲੀ ਹੋਈ, ਉਹ ਵੀ ਚਿੱਤ ਹੋ ਗਏ। ਚਾਰੇ ਚਿੱਤ ਪਏ ਹਨ। ਮਾਇਆ ਨੇ ਫਿਰ ਆਪਣਾ ਚੇਤਨ ਰੂਪ ਧਾਰ ਲਿਆ, ਆਵਾਜ਼ ਦਿੱਤੀ, ਮਹਾਤਮਾ ਲੋਗੋ ਦੇਖੋ ਮਨਮੁਖ ਲੋਕਾਂ ਨਾਲ ਮੇਰਾ ਕਿਹੋ ਜਿਹਾ ਵਰਤ ਵਰਤਾਰਾ ਹੈ, ਇਹ ਜੋ ਲੋਕਾਂ ਨੂੰ ਮੈਂ ਨਾਗਣੀ ਹੋ ਕੇ ਲੜਦੀ ਹਾਂ।
ਮਾਇਆ ਲੜਦੀ ਹੈ ਨਾਗਣੀ, ਮਾ
ਨੂੰ ਬੁਲਾਉਣ ਦੀ ਬੜੀ ਸ਼ਕਤੀ ਹੈ। ਮਾਇਆ ਔਰ ਮਹਾਤਮਾ ਨੂੰ ਕਹਿੰਦੇ ਦੇਖੋ ਇਹੋ ਜਿਹੇ ਲੋਕਾਂ ਨੇ ਮੇਰੇ ਗਿੱਚੀ ਦੇ ਕੇਸ ਕਸਾ ਦਿੱਤੇ, ਪਰ ਵੀਰ ਜੈਸੇ ਪ੍ਰਭੂ ਦੇ ਪਿਆਰੇ ਉਹਨਾਂ ਦੇ ਚਰਣਾਂ ਤੇ ਮੈਂ ਨਮਸਕਾਰਾਂ ਕਰਦੀ ਹਾਂ, ਇਸ ਕਰਕੇ ਮੇਰੇ ਮੱਥੇ ਦੇ ਕੇਸ ਕਸ ਗਏ। ਨਮਸਕਾਰਾਂ ਕਿਉਂ ਕਰਦੀ ਹੈ? ਆਪਣੇ ਉਧਾਰ ਵਾਸਤੇ। ਸਾਧੂ ਕੇ ਠਾਂਡੀ ਦਰਬਾਰ ਕਰ ਕਿਰਪਾ ਮੋਕੋ ਨਿਸ਼ਤਾ ਜੋ ਕਹੇ ਸੋ ਕਾਰ ਕਮਾਵਾਂ ਜਾਂ ਨਾਨਕ ਗੁਰਮੁਖ ਨੇੜ ਨਾ ਕਿਉਂ ਕਿਉਂ ਉਹ ਮਾਇਆ ਨੂੰ ਚੰਗੇ ਪਾਸੇ ਖਰਚਦੇ ਹਨ, ਗੁਰੂ ਕੇ ਲੰਗਰਾਂ ਤੇ ਲਾਉਂਦੇ ਹਨ, ਧਰਮ ਸਥਾਨਾਂ ਤੇ ਲਾਉਂਦੇ ਹਨ, ਭਲੇ ਕਰਮਾਂ ਤੇ ਲਗਾਉਂਦੇ ਹਨ, ਮਾਇਆ ਦਾ ਉਧਾਰ ਹੁੰਦਾ। ਪਰ ਜਿਹੜੀ ਮਾਇਆ ਸ਼ਰਾਬ ਕਬਾਬ ਵਿੱਚ ਲੱਗਦੀ ਹੈ, ਜੂਏ 'ਚ ਲੱਗਦੀ ਹੈ, ਬੁਰਾਈਆਂ 'ਚ ਲੱਗਦੀ ਹੈ, ਉਹ ਜੀਵ ਨੂੰ ਨਰਕਾਂ ਨੂੰ ਲੈ ਜਾਂਦੀ। ਮਾਇਆ ਕਾਰਜਸ਼ੁੱਧੀ ਵਾਸਤੇ ਬਣੀ ਹੈ ਸਾਧ ਸਿੰਘ, ਦੁਨੀਆਂ ਦੇ ਕਾਰਜ ਮਾਇਆ ਬਿਨਾਂ ਨਹੀਂ ਸਰਦੇ, ਪਰ ਚੰਗੇ ਪਾਸੇ ਲਗਾਈ ਇਹੀ ਮਾਇਆ ਇਸਦਾ ਨਿਸ਼ਤਾਰਾ ਕਰਦੀ ਹੈ, ਬੁਰੇ ਪਾਸੇ ਲਗਾਈ ਇਸਨੂੰ ਦੋਸਖਾਂ ਨੂੰ ਨਰਕਾਂ ਨੂੰ ਲੈ ਜਾਂਦੀ ਹੈ। ਫਰਕ ਕੀਤਨਾ ਅਤੇ ਆਓ ਗੁਰਮੁਖ ਜਿਹੜੇ ਹਨ ਮਾਇਆ ਵਿੱਚ ਉਦਾਸ, ਰਾਜਾ ਜਨਕ ਭਗਤ ਬੜਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ, ਰਾਜ ਭਾਗ ਵਿੱਚ ਰਹਿੰਦਾ ਹੋਇਆ ਮਾਇਆ ਚੋਂ ਨਿਰਲੇਪ ਸੀ, ਜੈਸੇ ਜਲਮੇ ਕਮਲਾਲ ਮਰਗਾਈ ਨੇ ਸਾਂ। ਮਾਇਆ ਵਿੱਚ ਉਦਾਸੀ ਗੁਰਮੁਖ ਪਿਆਰਾ, ਗੁਰਮੁਖ ਪਿਆਰਾ, ਕਰਨ ਉਦਾਸੀ ਮਾਇਆ ਵਿੱਚ ਰਹਿ ਕੇ ਹੀ ਮਾਇਆ ਤੋਂ ਨਿਰਲੇਪ ਰਹਿ ਕੇ ਫਿਰ ਜਨਮ ਸਫਲਾ ਹੁੰਦਾ ਰਾਜਾ ਜਨਕ ਜੀ। ਇੱਕ ਦਫਾ ਗੰਧਰਵ ਲੋਕ ਵਿੱਚ ਗੰਧਰਵਾਂ ਨੇ ਇੱਕ ਸਭਾ ਰੱਖੀ, ਜਿਸ ਦੇ ਵਿੱਚ ਰਾਜਾ ਜਨਕ ਜੀ ਦੀ ਸ਼ਮੂਲੀਅਤ ਵੀ ਜ਼ਰੂਰੀ ਸਮਝੀ। ਪ੍ਰਾਰਥਨਾ ਕੀਤੀ ਗਈ, ਵਕਤ ਰੱਖ ਦਿੱਤਾ ਗਿਆ, ਨਿਯਤ ਦਿਨ ਤੇ ਅੱਜ ਆਕਾਸ਼ ਦੇ ਰਸਤੇ ਗੰਧਰਵ ਲੋਕ ਨੂੰ ਚੱਲੇ ਹਨ, ਦੇਵ ਲੋਕ ਨੂੰ ਚੱਲਿਆ ਗਣ ਗੰਧਰਵ ਸਭਾ ਸੁਖਵਾਸੀ। ਜਿਵੇਂ ਦੁਨੀਆਂ ਦੇ ਰਸਤੇ ਰੇਲਾਂ ਦੇ ਰਸਤੇ ਮੋਟਰਾਂ ਦੇ ਰਸਤੇ, ਲੰਮੇ ਸਫ਼ਰਾਂ ਹਵਾਈ ਜਹਾਜ਼ਾਂ ਦੇ ਰਸਤੇ ਹੁੰਦੇ ਹਨ। ਇਸੇ ਤਰ੍ਹਾਂ ਉੱਪਰਲੇ ਲੋਕਾਂ ਨੂੰ ਜਾਣ ਵਾਸਤੇ ਵਿਮਾਨਾਂ ਵਿੱਚ ਬੈਠ ਕੇ ਜਾਂਦੇ। ਸੋ ਵਿਮਾਨ ਵਿੱਚ ਬੈਠ ਕੇ ਉਸ ਰਸਤੇ ਜਾ ਰਹੇ ਹਨ। ਇਹਨਾਂ ਰਸਤਿਆਂ ਵਿੱਚ ਵੀ ਅਨੇਕਾਂ ਸਟੇਸ਼ਨ ਆਉਂਦੇ ਨੇ, ਅਨੇਕਾਂ ਸ਼ਹਿਰ ਆਉਂਦੇ ਨੇ। ਕਿਸੇ ਨੇ ਅੰਮ੍ਰਿਤਸਰ ਤੋਂ ਕਲਕੱਤੇ ਤੱਕ ਜਾਣਾ ਹੋਵੇ ਰੇਲ ਗੱਡੀ 'ਚ ਬੈਠ ਕੇ, ਕਿਤਨੇ ਸਟੇਸ਼ਨ ਆਉਣਗੇ। ਇਸੇ ਤਰ੍ਹਾਂ ਉੱਪਰਲੇ ਮਾਰਗ ਵਿੱਚ ਵੀ ਇਸੇ ਤਰ੍ਹਾਂ ਹੈੱਡਕੁਆਰਟਰ ਬਣੇ ਹੋਏ। ਸਾਧਸਿੰਘ ਆਉਣ ਜਾਣ ਦਾ ਰਸਤਾ ਦੁਨੀਆਂ ਦੇ ਵਿੱਚ ਅਨੇਕਾਂ ਆ ਕੇ ਜਨਮ ਦੇਣ, ਅਨੇਕਾਂ ਮਰ ਕੇ ਜਾਂਦੇ। ਇਹ ਵੀ ਰਸਤੇ ਟੁੱਟੇ ਵਗਦੇ ਹਨ। ਵਾਰ ਵਿਡਾਨੜੇ ਹੁੰਮਸ ਧੁੰਮਸ, ਕੁੱਕਾਂ ਪਈਆਂ ਰਾਹੀਂ, ਤੈਂ ਸਭ ਸੇਤੀ ਲਗੜੀ ਡੋਰੀ, ਨਾਨਕ ਅੰਤ ਸੇਤੀ ਬਣਗਾ। ਉਹਨਾਂ ਲੋਕਾਂ ਦੀਆਂ ਜਿਹੜੇ ਬੁਰਾਈਆਂ ਕਰਦੇ ਦੁਨੀਆਂ ਵਿੱਚ, ਜਮ ਉਹਨਾਂ ਨੂੰ ਉਸ ਰਸਤੇ ਮਾਰਦੇ ਕੁੱਟਦੇ ਲਿਜਾਉਂਦੇ ਹਨ। ਰਸਤੇ ਵਿੱਚ ਕੁੱਕਾਂ ਪੈਂਦੀਆਂ ਜਾਂਦੀਆਂ ਹਨ, ਇਉਂ ਬਾਣੀ ਦੱਸਦੀ ਹੈ। ਕੁੱਕਾਂ ਪੈਂਦੀਆਂ ਰਾਹੀਂ, ਕੁੱਕਾਂ ਪੈਂਦੀਆਂ ਰਾਹੀਂ, ਕੋਈ ਦੇਖ ਸਕਦਾ ਹੈ। ਭਗਤ ਜਲਣ ਜੀ ਭਗਤੀ ਕਰਦੇ ਕਰਦੇ ਬਹੁਤ ਸੂਖਮ ਹੋ ਗਈ, ਕੋਠੇ ਤੇ ਬੈਠੇ ਹਨ ਪ੍ਰਭੂ ਧਿਆਨ ਦੇ ਵਿੱਚ। ਮੁਲਜ਼ਮ ਨੂੰ ਜਮਦੂਤ ਕੁੱਟਦੇ ਜਾਂਦੇ ਹਨ, ਉਹਦੀਆਂ ਕੂਕਾਂ ਦੂਰ ਤੱਕ ਸੁਣਦੀਆਂ ਹਨ। ਆਪ ਜੀ ਸੁਣ ਕੇ ਕਹਿਣ ਲੱਗੇ, ਤੁਸੀਂ ਕੌਣ ਹੋ, ਕਿਸ ਨੂੰ ਲਈ ਜਾਂਦੇ ਹੋ? ਉਹ ਕਹਿੰਦੇ, ਭਗਤ ਜੀ ਹੈ, ਇੱਕ ਕਲਰਕ ਹੈ, ਮਜ਼ਦੂਰਾਂ ਦੇ ਪੇਟ ਕੱਟਣ ਵਾਲਾ। ਨਾ ਨਾਮ ਜਪਿਆ, ਨਾ ਦਾਨ ਇਸ਼ਨਾਨ, ਨਾ ਕੋਈ ਚੰਗਾ ਕੰਮ ਕੀਤਾ, ਮਾਨੁਖ ਤਨ ਧਾਰ ਕੇ ਬੁਰਾਈਆਂ ਦੀ ਹੀ ਪੂੰਜੀ ਇਕੱਠੀ ਕੀਤੀ। ਇਹੋ ਜਿਹੇ ਲੋਕਾਂ ਨੂੰ ਅਸੀਂ ਹੀ ਲੈ ਕੇ ਜਾਂਦੇ। ਧਰਮ ਰਾਜਾ ਕਹਿੰਦਾ, ਨਚਕੇਤਾ ਆਪਣੇ ਸ਼ਿਸ਼ ਨੂੰ, ਇਹ ਨਚਕੇਤਾ ਜਿਹੜੇ ਰੱਬ ਨੂੰ ਨਹੀਂ ਮੰਨਦੇ, ਬਾਣੀ ਨੂੰ ਨਹੀਂ ਮੰਨਦੇ, ਉਹਨਾਂ ਦਾ ਮੈਨੂੰ ਵਾਰ ਵਾਰ ਗਲ ਘੁੱਟਣਾ ਪੈਂਦਾ, ਨਰਕਾਂ ਛਿੱਟਣਾ ਪੈਂਦਾ ਹੈ। ਜਿਹੜੇ ਸ਼ਾਇਦ ਕਾਮੀ ਲੋਕ ਨੇ, ਉਹ ਵੀ ਮੇਰੇ ਪੰਜੇ ਤੋਂ ਬਾਹਰ ਨਹੀਂ, ਪਰ ਵਾਹਿਗੁਰੂ ਦੇ ਭਗਤ ਜਿਹੜੇ ਹਨ, ਮੈਂ ਉਹਨਾਂ ਦਾ ਸੇਵਾਦਾਰ ਪਾਣੀ ਹਾਂ। ਇਉਂ ਇਸ ਤਰੀਕੇ ਸਿਰ ਜਲਣ ਜੀ ਨੇ ਜਦੋਂ ਦੇਖਿਆ ਤੇ ਪੁੱਛਿਆ, ਉਹ ਕਹਿਣ ਲੱਗੇ, ਜੀ ਫਲਾਣਾ ਕਲਰ। ਉਹ ਉਹਨੂੰ ਜੀ ਕਹਿ ਕੇ ਬੁਲਾਉਂਦਾ ਰਿਹਾ ਸੀ। ਉਸ ਮੌਕੇ ਕਹਿਣਗੇ, ਚੰਗਾ, ਇੱਕ ਤਾਂ ਮਾਰੂ ਕੁੱਟਣਾ, ਦੂਜੀ ਗੱਲ ਹੈ ਧਰਮ ਰਾਜਾ ਨੂੰ ਇੱਕ ਮੇਰਾ ਸੁਨੇਹਾ ਦੇ ਦਿਓ। ਕੈਦ ਵਿੱਚ ਜਲਨ ਜੱਟ ਨੇ ਇਹ ਕਿਹਾ ਹੈ, ਇਹਦਾ ਹਿਸਾਬ ਕਿਤਾਬ ਸੰਭਲ ਕੇ ਕਰੇ, ਜੀ ਕਹਿ ਕੇ ਬੁਲਾਉਂਦਾ ਰਿਹਾ ਹੈ। ਨਾਮ ਧਿਆਨ ਤਿੰਨ ਧਨ ਪੱਲੇ ਨਾਨਕ ਕਾ ਧਨ ਸੋਈ, ਜੇ ਕੋਈ ਜੀਓ ਕਹੇ ਉਹਨਾਂ ਕੋ ਤਾਂ ਜਮ ਕੀ ਤਲਬ ਨਾ ਹੋਈ, ਜਮ ਵੀ ਛੱਡ ਜਾਂਦੇ। ਇਉਂ ਕਹਿੰਦੇ ਨੇ, ਕਹਿ ਦਿਓ ਧਰਮਰਾਜ ਨੂੰ ਮੇਰੇ ਵੱਲੋਂ, ਮੇਰਾ ਨਾਂ ਹੈ ਜਲਨ, ਵੀ ਜਲਨ ਨੇ ਸੁਨੇਹਾ ਦਿੱਤਾ ਹੈ। ਸਾਧ ਸਿੰਘ ਬਾਣੀ ਕਹਿੰਦੀ, ਜੇ ਕੋਈ ਉਹਨਾਂ ਨੂੰ ਜੀ ਕਹੇ ਤਾਂ ਵੀ ਜਮ ਛੱਡ ਜਾਂਦਾ ਹੈ। ਜਮ ਦੀ ਤਲਬ ਨਾ ਹੋਵੇ ਉਹਨਾਂ ਨੂੰ, ਜਮ ਦੀ ਤਲਬ ਨਾ ਹੋਵੇ, ਉਹਦਾ ਜਮਾਂ ਤੋਂ ਛੁਟਕਾਰਾ ਹੋ ਗਿਆ ਸੀ। ਸਾਧ ਸਿੰਘ ਇਉਂ ਉੱਪਰਲੇ ਰਸਤਿਆਂ ਵਿੱਚ ਵੀ ਸਟੇਸ਼ਨ ਆਉਂਦੇ, ਜਿਵੇਂ ਇਹ ਦੁਨਿਆਵੀ ਰੇਲ ਗੱਡੀ ਰਾਹੀਂ ਜਾਂ ਬੱਸਾਂ ਵਗੈਰਾ 'ਚ ਕੋਈ ਸਫ਼ਰ ਕਰਦੇ ਨੇ, ਜੀ ਟੀ ਰੋਡ ਰਾਹੀਂ ਸਟੇਸ਼ਨ ਆਉਂਦੇ ਹੈ, ਉੱਧਰ ਵੀ ਇਸੇ ਤਰ੍ਹਾਂ ਰਸਤੇ 'ਚ ਯਮਨੀਪੁਰੀ ਆਉਂਦੀ ਹੈ, ਜਿਸ ਨੂੰ ਨਰਕ ਕਹਿੰਦੇ ਹਨ, ਜਿੱਥੇ ਨਾਰਕੀ ਜੀਵਨ ਨੂੰ ਸਜ਼ਾਵਾਂ ਮਿਲਦੀਆਂ। ਸੰਜਮਨੀਪੁਰੀ ਦੇ ਇਹਨਾਂ ਦਾ ਬਵਾਨ ਲੰਘਣਾ ਸੀ। ਆਪ ਜੀ ਦੇ ਕੰਨ ਵਿੱਚ ਰੋਣ ਧੋਣ ਦੀ ਆਵਾਜ਼, ਦੁੱਖ ਭਰੀ ਆਵਾਜ਼ ਪਈ। ਪੁੱਛਣ ਲੱਗੇ, ਗੱਲ ਕੀ ਹੈ, ਇਹ ਆਵਾਜ਼ ਕੈਸੀ ਹੈ? ਉਹਨਾਂ ਬਵਾਨਾਂ ਵਾਲੇ ਦੇਵਤਾਵਾਂ ਨੂੰ ਪੁੱਛਦੇ, ਉਹ ਕਹਿਣ ਲੱਗੇ, ਮਹਾਰਾਜ, ਇਹ ਸੰਜਮਨੀਪੁਰੀ ਹੈ, ਇਹ ਨਰਕ ਹੈ, ਇੱਥੇ ਨਾਰਕੀ ਜੀਵਾਂ ਨੂੰ ਸਜ਼ਾਵਾਂ ਮਿਲਦੀਆਂ ਨੇ, ਜਿਨ੍ਹਾਂ ਦੁਨੀਆਂ ਵਿੱਚ ਮਾਨਕ ਤਨ ਧਾਰ ਕੇ ਇਹਦੇ ਵਿੱਚ ਬੁਰਾਈਆਂ ਹੀ ਕੀਤੀਆਂ ਹਨ। ਨਾਮ ਦਾਨ ਇਸ਼ਨਾਨ ਭਗਤੀ ਚੰਗੇ ਸਤਮਾਰਗ 'ਤੇ ਨਹੀਂ ਚੱਲੇ ਹਨ, ਉਹਨਾਂ ਨੂੰ ਇੱਥੇ ਸਜ਼ਾਵਾਂ ਮਿਲਦੀਆਂ ਹਨ। ਉਹ ਰੋਂਦੇ ਹਨ, ਕੁਰਲਾਉਂਦੇ ਹਨ, ਦੁਖੀ ਹੁੰਦੇ ਹਨ, ਉਹਨਾਂ ਦੀ ਦੁੱਖ ਭਰੀ ਆਵਾਜ਼ ਹੈ। ਇਹ ਸੁਣ ਕੇ ਚਿੱਤ ਵਿੱਚ ਰਹਿਮ ਆ ਗਿਆ, ਤਰਸ ਆ ਗਿਆ ਵੀ ਇਹਨਾਂ ਵਿਚਾਰੇ ਦੁਖੀਆਂ ਨੂੰ ਛੁਡਾ ਦਿੱਤਾ ਜਾਏ, ਨਰਮ ਦਿਲ ਜਲਦੀ ਦਰਵੀ ਭੂਤ ਹੋ ਜਾਇਆ ਕਰਦਾ। ਸੋ ਇਹ ਕਿਹਦੇ ਹੱਥ ਹੈ? ਧਰਮ ਰਾਜਾ ਦੇ ਹੱਥ, ਜੋ ਨਿਆਂਕਾਰੀ ਹੈ। ਵਾਹਿਗੁਰੂ ਅੰਤਰਜਾਮੀ ਦੇ ਹੁਕਮ ਵਿੱਚ ਸਾਧ ਸਿੰਘ, ਦਰਪ ਹੈ ਧਰਤ ਆਕਾਸ਼ ਨਛੱਤਰ, ਸਿਰ ਉੱਪਰ ਅਮਰ ਕਰਾਰਾ, ਕੌਣ ਪਾਣੀ ਬੈਸੰਤਰ, ਡਰਪ ਹੈ ਇੰਦਰ ਵਿਚਾਰ, ਏਕਾ ਨਿਰਭਉ ਬਾਤ ਸੁਣੀ, ਸੋ ਸੁਖੀਆ ਸੁਸਦਾ ਸੁਹਿਲਾ, ਜੋ ਗੁਰਮਿਲ ਗਾਏ ਗੁਣੀ, ਦੇਹ ਧਾਰਾ ਦੇਵਾ ਡਰ ਪੈ ਸਿੱਧ ਸਾਧਕ ਡਰ ਮੋਇਆ, ਲਖ 84 ਮਰਮਰ ਜਨਮੈ ਫਿਰ ਜੋਨੀ ਜੋਇਆ, ਰਾਜਸ ਤਾਮਸ ਸਾਧਕ ਡਰ ਪੈ ਕੇਤੇ ਰੂਪ ਪਾਇਆ, ਛਲਪ ਪ੍ਰੀਏ ਕੌਲਾਂ ਡਰ ਪੈ ਅਤ ਡਰ ਪੈ ਧਰਮ ਰਾਜਾ। ਧਰਮ ਰਾਜਾ ਵੀ ਹੁਕਮ ਦੇ ਵਿੱਚ ਡਰ ਦੇ ਵਿੱਚ ਕੰਮ ਕਰਦਾ ਹੈ। ਸਗਲ ਸਮੱਗਰੀ ਡਰੇ ਵਿਆਪੀ, ਵਿੰਡਰ ਕਰਨੇ ਹਾਰਾ, ਕਹੋ ਨਾਨਕ ਭਗਤਨ ਕਾ ਸੰਗੀ, ਭਗਤ ਸੋ ਹੈ ਦਰਬਾਰ, ਭਗਤਾਂ ਦਾ ਸੰਗੀ ਹੈ, ਭਗਤ ਪ੍ਰਭੂ ਦੇ ਸਰੂਪ ਵਿੱਚ ਸੋਹਦੇ ਹਨ। ਸੋਈਓ ਸਾਧ ਸਿੰਘ ਧਰਮ ਰਾਜਾ ਵੀ ਹੁਕਮ ਦੇ ਵਿਚਕਾਰ ਕਰਦਾ। ਸੋਚਿਆ ਵੀ ਧਰਮ ਰਾਜਾ ਦੇ ਹੱਥ ਹੈ ਸਾਰੀ ਮਰਿਆਦਾ, ਚਲੋ ਉਸਨੂੰ ਕਹਿ ਕੇ ਇਹਨਾਂ ਵਿਚਾਰਿਆਂ ਨੂੰ ਦੁਖੀਆਂ ਨੂੰ ਛੁਡਾ ਦਿੰਦੇ ਹਾਂ। ਉੱਥੇ ਪਹੁੰਚੇ ਧਰਮ ਰਾਜਾ ਦਾ ਚਾਰ ਯੋਜਨ ਦਾ ਆਸ਼ਰਮ, ਉਸਦੀ ਰਿਹਾਇਸ਼ ਹੈ ਜਿੱਥੇ। ਪਤਾ ਲੱਗਿਆ ਧਰਮ ਰਾਜਾ ਨੂੰ, ਰਾਜਾ ਜਨਕ ਜੀ ਯਾਨੀ ਬ੍ਰਹਮ ਗਿਆਨੀ ਜਨਕ ਜੀ, ਰਾਜੇ ਮਹਾਰਾਜਿਆਂ ਦੀ ਤਾਂ ਪਰਵਾਹ ਨਹੀਂ ਨਾ ਕਰਦਾ, ਉਹਨੂੰ ਤਾਂ ਵੱਡਾ ਦਰਜਾ ਰੱਖਦਾ ਹੈ ਧਰਮ ਰਾਜਾ। ਪਰ ਪ੍ਰਭੂ ਦੇ ਪਿਆਰੇ ਜੀਤ ਨਾਨਕ ਧਰਮ ਐਸੇ ਚਵੇ ਕੀਤੋ ਭਵਨ ਜੀਤ। ਸਜਨਜਨ ਪ੍ਰਭੂ ਦੇ ਪਿਆਰੇ ਵਾਹਿਗੁਰੂ ਦਾ ਭਜਨ ਕਰਦੇ ਨੇ, ਵਾਹਿਗੁਰੂ ਦੀ ਭਗਤੀ ਕਰਦੇ ਹਨ। ਸੋ ਜੇ ਕਿਤੇ ਕਤਾਈ ਉਹਨਾਂ ਦਾ ਜਾਣਾ ਧਰਮ ਰਾਜਾ ਦੇ ਪਾਸ ਹੋ ਜਾਵੇ ਤਾਂ ਉਹ ਕਹਿੰਦੇ ਨੇ ਕੀਤੋ ਭਵਨ ਪ੍ਰੀਤ, ਆਪਨੇ ਮੇਰਾ ਘਰ ਪਵਿੱਤਰ ਕਰ ਦਿੱਤਾ। ਕਿਉਂ ਸਾਧਸੰਗ, ਪਵਿੱਤਰ ਵਸਤੂ ਵਾਹਿਗੁਰੂ ਔਰ ਉਸਦਾ ਭਜਨ ਹੈ। ਜੇ ਜ਼ਬਾਨ ਨਾਲ ਵਾਹਿਗੁਰੂ ਦਾ ਭਜਨ ਕੀਤਾ ਜਾਵੇ ਉਹ ਜ਼ਬਾਨ ਨੂੰ ਪਵਿੱਤਰ ਮੰਨੇ। ਸਹੀ ਮੁੱਖ ਧੰਨ ਹੈ ਜੈ ਮੁੱਖ ਕਹੀਏ ਰਾਮ, ਦੇਹੀ ਕਿਸਕੀ ਵਾਪਰੀ ਪਵਿੱਤਰ ਹੋਏ ਕੋ ਗ੍ਰਾਮ। ਸੋ ਜਿਸ ਥਾਂ ਬੈਠ ਕੇ ਵਾਹਿਗੁਰੂ ਦਾ ਭਜਨ ਉਹ ਥਾਂ ਵੀ ਪਵਿੱਤਰ, ਜਿੱਥੇ ਨਾਮ ਜਪੀਏ ਪਰ ਪਿਆਰੇ, ਸਹੀ ਅਸਥਲ ਸੋਇਨ ਚਵਾਰ। ਸੋਇਓ ਇਸੀ ਤਰ੍ਹਾਂ, ਕਿਉਂਕਿ ਵਾਹਿਗੁਰੂ ਦਾ ਨਾਮ ਪਵਿੱਤਰ ਹੈ, ਜਿਸ ਜ਼ਬਾਨ ਨਾਲ ਜਪਿਆ ਜ਼ਬਾਨ ਵੀ ਪਵਿੱਤਰ ਹੁੰਦੀ, ਜਿਸ ਹਿਰਦੇ ਵਿੱਚ ਜਪਿਆ ਜਾਵੇ ਹਿਰਦਾ ਪਵਿੱਤਰ, ਬਲਕਿ ਸਾਰਾ ਸਰੀਰ ਹੀ ਪਵਿੱਤਰ ਹੋ ਜਾਂਦਾ ਹੈ। ਸੋਇਓ ਅਗਰ ਨਾਮ ਜਪਿਆ ਸਰੀਰ ਪਵਿੱਤਰ, ਜ਼ਬਾਨ ਪਵਿੱਤਰ, ਜਿਸ ਥਾਂ ਬੈਠ ਕੇ ਜਪੇ ਜੇ ਉਹ ਪਵਿੱਤਰ ਹੁੰਦਾ, ਤਾਂ ਇਸ ਤੋਂ ਉਲਟ ਜਿਹੜੀਆਂ ਚੀਜ਼ਾਂ ਬੁਰਾਈਆਂ ਇਸ ਨੂੰ ਅਪਵਿੱਤਰ ਕਰਨ ਵਾਲੀਆਂ ਉਹ ਅਪਵਿੱਤਰ ਵੀ ਕਰਨਗੀਆਂ ਨਾ। ਦੋਏ ਗੱਲਾਂ ਦੁਨੀਆਂ 'ਤੇ ਸ਼ੁੱਧ ਵੀ ਹੈ ਸ਼ੁੱਧੀ ਵੀ ਹੈ। ਸੰਯੋਗ ਕਰਕੇ ਜਿੱਥੇ ਬੁਰਾਈ ਹੋਵੇ ਜਿਸ ਥਾਂ ਦੇ ਵਿੱਚ ਉਹ ਥਾਂ ਅਸ਼ੁੱਧ ਹੋਏਗਾ। ਜੇ ਸਰੀਰ ਨਾਲ ਬੁਰਾਈਆਂ ਹੋਣ ਉਹ ਸਰੀਰ ਨੂੰ ਵੀ ਅਸ਼ੁੱਧ ਅਤੇ ਅਪਵਿੱਤਰ ਮੰਨਿਆ। ਹਾਂ ਤੇ ਆਓ ਕਹਿੰਦੇ ਹਨ ਧਰਮ ਰਾਜਾ, ਆਪਨੇ ਮੇਰਾ ਗ੍ਰਹਿ ਪਵਿੱਤਰ ਕਰ ਦਿੱਤਾ। ਸੋ ਜਿੱਥੇ ਇੱਕ ਪੈਰ ਰੱਖਦੇ ਵਾਹਿਗੁਰੂ ਦਾ ਪਿਆਰਾ ਬਾਣੀ ਦੱਸਦੀ ਹੈ, ਉੱਥੇ ਠਾਠਾਂ ਤੀਰਥਾਂ ਕਰਨ ਜਿੰਨੀ ਸ਼ੁੱਧੀ ਪ੍ਰਾਪਤ ਹੋ ਜਾਂਦੀ ਹੈ। 68 ਤੀਰਥ ਜੈ ਸਾਧ ਭਗਤ ਰੇ, ਤੈ ਬੈਕੁੰਠ ਜੈ ਨਾਮ ਉਚਰੇ। ਇਉਂ ਦੱਸਿਆ ਵੀ ਉਹ ਥਾਂ ਪਵਿੱਤਰ ਹੋਣੀ, ਕਹਿਣ ਲੱਗੇ ਬੜੀ ਕਿਰਪਾ ਕੀਤੀ ਆਪਨੇ ਮੇਰਾ ਘਰ ਪਵਿੱਤਰ ਕੀਤਾ। ਜੇ ਕੋਈ ਕਿਸੇ ਦੇ ਘਰ ਜਾਵੇ ਉਹ ਭਗਤ ਕਰਦਾ ਹੈ, ਸੇਵਾ ਵੀ ਪੁੱਛਦਾ ਹੈ। ਹੁਣ ਕਹਿੰਦੇ ਹਨ ਧਰਮ ਰਾਜਾ ਵੀ ਬੜੀ ਕਿਰਪਾ ਕੀਤੀ, ਕਰਤਾ ਪਵਿੱਤਰ ਕੀਤਾ ਹੀ, ਹੁਣ ਕੋਈ ਸੇਵਾ ਦੱਸੋ। ਉਸ ਮੌਕੇ ਸਾਧ ਸਿੰਘ ਕਹਿੰਦੇ ਹਨ ਧਰਮ ਰਾਜਾ, ਮੈਨੂੰ ਆਪਣੇ ਵਾਸਤੇ ਤਾਂ ਕੁਛ ਨਹੀਂ ਚਾਹੀਦਾ। ਸਾਧ ਬ੍ਰਹਮ ਗਿਆਨ ਉਹ ਅਵਸਥਾ ਹੈ, ਰੂਹਾਨੀਅਤ ਦੀ ਆਖਰੀ ਸਟੇਜ ਹੈ, ਯਾਨੀ ਵਾਹਿਗੁਰੂ ਨੂੰ ਮਿਲੇ ਦਾ ਨਾਮ ਹੀ ਬ੍ਰਹਮ ਗਿਆਨੀ। ਉਸ ਤੋਂ ਉੱਪਰ ਕੋਈ ਸਟੇਜ ਨਹੀਂ ਰੂਹਾਨੀਅਤ ਦੇ ਵਿੱਚ। ਉੱਥੇ ਪਹੁੰਚ ਕੇ ਖਾਸ਼ਾਤ ਤਮਾਮ ਖਤਮ ਹੋ ਜਾਂਦੀਆਂ, ਕੋਈ ਇੱਛਾ ਨਹੀਂ ਰਿਹਾ ਕਰਦੀ। ਤਰਕ ਦੁਨੀਆ, ਤਰਕ ਰੁਤਬਾ, ਤਰਕ ਮੌਲਾ, ਤਰਕ ਤਰਕ, ਨਿਸ਼ਚਿਤ ਅਵਸਥਾ ਵਿੱਚ ਡਿਜ਼ਾਇਰਲੈਸ ਸਟੇਟ ਜਿਸਨੂੰ ਕਿਹਾ ਜਾਂਦਾ, ਸਭ ਖਾਸ਼ਾਤ ਖਤਮ ਹੋ ਜਾਂਦੀਆਂ ਹਨ। ਜਿੱਥੇ ਕੋਈ ਇੱਛਾ ਨਹੀਂ, ਉਹ ਮਨ ਕਿਹਾ ਸੁਖੀ ਅਤੇ ਸ਼ਾਂਤ ਹੁੰਦਾ। ਇੱਛਾ ਜਿਹੜੀਆਂ ਹਨ ਇਹ ਜ਼ਹਿਰ ਦਾ ਕੰਮ ਕਰਦੀਆਂ ਹਨ, ਇਹ ਮਨ ਨੂੰ ਹੀ ਉਹ ਰਿੜਕਦੀਆਂ ਹਨ ਜਿਵੇਂ ਬਧਾਣੀ ਦੁੱਧ ਨੂੰ ਰਿੜਕਿਆ ਕਰਦੀ। ਜਿਸ ਮਨ ਦੇ ਵਿੱਚ ਕੋਈ ਇੱਛਾ ਨਾ ਹੋਵੇ ਉਹ ਮਨ ਇਉਂ ਸ਼ਾਂਤ ਹੋ ਜਾਂਦਾ, ਜਿਵੇਂ ਦੁੱਧ ਵਾਲੀ ਚਾਟੀ ਵਿੱਚੋਂ ਮਧਾਣੀ ਕੱਢਿਆ ਉਹ ਸ਼ਾਂਤ ਹੋ ਜਾਂਦਾ, ਟਿਕ ਜਾਂਦਾ ਹੈ। ਸੋ ਇਸ ਕਰਕੇ ਉੱਥੇ ਖਾਸ਼ਾਤ ਸਾਰੀਆਂ ਖਤਮ ਹੋ ਜਾਂਦੀਆਂ, ਆਪਣੇ ਵਾਸਤੇ ਕੋਈ ਇੱਛਾ ਨਹੀਂ ਦਿੰਦੀ ਨਾ। ਪਰ ਪਰਉਪਕਾਰ ਵਾਸਤੇ ਜ਼ਰੂਰ ਹੁੰਦਾ ਹੈ, ਬ੍ਰਹਮ ਗਿਆਨੀ ਪਰਉਪਕਾਰ ਉਮਾ, ਦੂਸਰੇ ਦੇ ਭਲੇ ਵਾਸਤੇ ਉਹਦੇ ਚਿੱਤ ਵਿੱਚ ਜ਼ਰੂਰ ਖਿਆਲ ਪੈਦਾ ਹੋ ਜਾਂਦਾ। ਸੋ ਇਹ ਸੁਣ ਕੇ ਧਰਮ ਰਾਜਾ ਦੀ ਗੱਲ ਕਹਿਣ ਲੱਗੇ, ਮੈਂ ਆਪਣੇ ਵਾਸਤੇ ਤਾਂ ਕੁਛ ਨਹੀਂ ਚਾਹੁੰਦਾ, ਅਗਰ ਤੂੰ ਕੁਛ ਸੇਵਾ ਕਰਨੀ ਚਾਹੁੰਦਾ ਹੈ ਤਾਂ ਇਹ ਜਿਹੜੇ ਨਾਰਕੀ ਜੀਵ ਹਨ, ਦੁਖੀ ਹੋ ਰਹੇ ਹਨ, ਸਜ਼ਾਵਾਂ ਮਿਲਦੀਆਂ ਹਨ, ਚਿੱਲਾ ਰਹੇ ਹਨ, ਅੱਗ ਵਿੱਚ ਛੱਡਦੇ ਹਨ, ਖੂਨ ਰਾਤ ਵਿੱਚ ਉੱਬਲਦੇ ਹਨ, ਕਈ ਕਿਸਮ ਦੀਆਂ ਤਕਲੀਫਾਂ ਮਿਲਦੀਆਂ, ਤਾਂ ਇਹਨਾਂ ਨੂੰ ਛੱਡ ਦੇ, ਮੈਂ ਇਹ ਕੁਛ ਚਾਹੁੰਦਾ, ਇਉਂ ਕਹਿੰਦੇ। कर दे बंद खलासी इना जीवन कर दे बंद खलासी इना जीवन ਕਰਬੰਦ ਖਲਾਸੀ ਅਗਰ ਸੇਵਾ ਕਰਨੀ ਚਾਹੁੰਦਾ ਹੈ ਤਾਂ ਇਹ ਜਿਹੜੇ ਨਾਰਕੀ ਜੀਵ ਨਰਕਾਂ ਵਿੱਚ ਉੱਬਲਦੇ ਹਨ ਦੁਖੀ ਹੁੰਦੇ ਹਨ ਜਿਹਨਾਂ ਸਪਟ ਹੋਏ ਬੜਬੜ ਖਾਂਦੇ ਹਨ ਇਹਨਾਂ ਨੂੰ ਛੋੜ ਦੇ ਮੈਂ ਇਹ ਕੁਝ ਚਾਹੁੰਦਾ ਇਹ ਵਚਨ ਸੁਣ ਕੇ ਸਾਧ ਸਿੰਘ ਧਰਮ ਰਾਜਾ ਬੜਾ ਚਿੰਤਾਤਰ ਹੋਇਆ ਫਿਕਰ ਵਿੱਚ ਗੁਲਤਾਨ ਹੋ ਗਿਆ ਅੰਦਰ ਸੋਚਦਾ ਹੈ ਵੀ ਆਪਣੇ ਵੱਲੋਂ ਮੈਂ ਇਹਨਾਂ ਨੂੰ ਕਿਵੇਂ ਛੱਡ ਸਕਦਾ ਅਸੀਂ ਸੋਚ ਕੇ ਕਹਿੰਦਾ ਮਹਾਰਾਜ ਮੇਰੇ ਹੱਥ ਇਹਨਾਂ ਨੂੰ ਛੱਡਣਾ ਇਹਨਾਂ ਨੂੰ ਸਜ਼ਾ ਦੇਣੀ ਨਹੀਂ ਮੈਨੂੰ ਮੇਰੇ ਕਰਤਾਰ ਦਾ ਹੁਕਮ ਪੂਰਾ ਇਨਸਾਫ ਕਰਨ ਦਾ ਹੈ ਜਿਹਾ ਜਿਹਾ ਕੋਈ ਕਰਦਾ ਵੈਸਾ ਉਹਨੂੰ ਫਲ ਭੁਗਤਾ ਜੋ ਬੁਰਾਈਆਂ ਕਰਦੇ ਹਨ ਉਹਨਾਂ ਨੂੰ ਦੋਜ਼ਖ ਵਿੱਚ ਸਿੱਟ ਜਿਹੜੇ ਪੁੰਨ ਕਰਦੇ ਹਨ ਉਹਨਾਂ ਨੂੰ ਸਵਰਗਾਂ ਵਿੱਚ ਭੇਜਦੇ ਇਸ ਕਰਕੇ ਮੈਂ ਤਾਂ ਕਰਨੀ ਦਾ ਫਲ ਭੁਗਤਾਉਣਾ ਆਪਣੇ ਵੱਲੋਂ ਨਾ ਮੈਂ ਕਿਸੇ ਨੂੰ ਸਜ਼ਾ ਦਿੰਦਾ ਨਾ ਕਿਸੇ ਨੂੰ ਸੁੱਖ ਦੇ ਸਕਦਾ ਫਿਰ ਮੇਰੇ ਹੱਥ ਕਰਨੀ ਦਾ ਫਲ ਭੁਗਤਾਉਣਾ ਇਹ ਮੈਨੂੰ ਮੇਰੇ ਕਰਤਾਰ ਦਾ ਹੁਕਮ ਹੈ ਮੈਂ ਅਮਾਨਤ ਵਿੱਚ ਖਿਆਨਤ ਨਹੀਂ ਕਰ ਸਕਦਾ ਇਹ ਵਚਨ ਸੁਣ ਕੇ ਜਦੋਂ ਜਨਕ ਜੀ ਨੇ ਸੁਣਿਆ ਕਹਿਣ ਲੱਗੇ ਤੈਂ ਸੇਵਾ ਪੁੱਛੀ ਸੀ ਜਿਹੜੀ ਸੇਵਾ ਪੁੱਛੇ ਉਹ ਕਰਨੀ ਚਾਹੀਦੀ ਹੈ ਅਖੀਰ ਸੋਚਦਾ ਹਾਂ ਮਹਾਰਾਜ ਜੇਕਰ ਤੁਸੀਂ ਇਹਨਾਂ ਨੂੰ ਛੁਡਾਉਣਾ ਚਾਹੁੰਦੇ ਹੋ ਇਹਨਾਂ ਦੇ ਪਾਪਾਂ ਦੇ ਬਦਲੇ ਕੁਛ ਪੁੰਨ ਦੇ ਦੇ ਫਿਰ ਤਾਂ ਛੱਡ ਸਕਦਾ ਵੈਸੇ ਇਹਨਾਂ ਨੂੰ ਛੱਡਣ ਨੂੰ ਮੈਂ ਸਮਰੱਥ ਨਹੀਂ ਉਸ ਮੌਕੇ ਸੋਚਿਆ ਵੀ ਇਹਨਾਂ ਦੇ ਪਾਪਾਂ ਦੇ ਬਦਲੇ ਕੁਛ ਪੁੰਨ ਦੇਈਏ ਸਾਧਸੰਗ ਦੁਨੀਆਂ ਦੇ ਵਿੱਚ ਪਾਪਾਂ ਪੁੰਨਾਂ ਦੇ ਦਰਜੇ ਹਨ ਕੋਈ ਪਾਪ ਪੁੰਨ ਆਨਾ ਹੈ ਕੋਈ ਦੋ ਆਨੇ ਹੈ ਕੋਈ ਚਾਰ ਆਨੇ ਹੈ ਕੋਈ ਅੱਠ ਆਨੇ ਹੈ ਪਰ ਰੁਪਏ ਵਿੱਚੋਂ 16 ਨੇ ਪੁੰਨ ਰੱਬ ਨੂੰ ਯਾਦ ਰੱਖਣਾ 16 ਨੇ ਪਾਪ ਉਸਨੂੰ ਭੁੱਲ ਜਾਣਾ ਜਿੱਥੇ ਤੂੰ ਸਮਰੱਥ ਇੱਥੇ ਕੋਈ ਨਾ ਹੈ ਉੱਥੇ ਤੇਰੀ ਰੱਖ ਅਗਨੀ ਉਦਰਮਾ ਹੈ ਸੁਣ ਕੇ ਜਮ ਕੇ ਦੂਤ ਨਏ ਤੇਰੇ ਛੱਡ ਜਾ ਹੈ ਭਉ ਜਲ ਬਿਖਮਸਕਾ ਗੁਰ ਸ਼ਬਦੀ ਪਾਰ ਪਾਹ ਜਿਨ ਕੋ ਲੱਗੀ ਪਿਆਸ ਅੰਮ੍ਰ ਸੇ ਖਾ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਤੋਂ ਵੱਡਾ ਪੁੰਨ ਰੱਬ ਨੂੰ ਯਾਦ ਰੱਖਣਾ
ਗੁਣ ਜੀ ਗੋਬਿੰਦ ਦੇ ਗਾਏ ਕਲ Thank you.
ਸਭ ਤੋਂ ਵੱਡਾ ਪੁੰਨ ਪਰਮੇਸ਼ੁਰ ਨੂੰ ਯਾਦ ਰੱਖਣਾ, ਸਭ ਤੋਂ ਵੱਡਾ ਪਾਪ ਉਹਨੂੰ ਭੁੱਲ ਜਾਣਾ, ਇਹਨਾਂ ਪਾਪਾਂ ਦੇ ਬਦਲੇ ਕੁਛ ਪੁੰਨ ਦੇ ਦਿੱਤਾ ਜਾਏ। ਉਸ ਥਾਂ ਪਾਪ ਤੇ ਪੁੰਨ ਤੋਲੇ ਜਾਂਦੇ। ਕਹਿਣ ਲੱਗੇ ਆਪਣੀ ਤਕੜੀ ਤਿਆਰ ਕਰ। ਤਰਾਜ਼ੂ ਤਿਆਰ ਕੀਤਾ ਗਿਆ, ਆਪ ਚੌਂਕੜਾ ਮਾਰ ਕੇ ਬੈਠ ਗਏ। ਸੁਰਤ ਨੂੰ ਸਿਆਲ ਨੂੰ ਹੋਰ ਪਾਸਿਓਂ ਰੋਕ ਕੇ ਪੂਰਾ ਪ੍ਰਭੂ ਦੇ ਭਜਨ ਵਿੱਚ ਜੋੜਿਆ। ਸਾਧ ਸਿੰਘ ਇੱਕ ਫਨ ਹੋ ਕੇ ਜਿਹੜਾ ਭਜਨ ਕਰਨਾ, ਇਹਦੇ ਵਿੱਚ ਬਹੁਤ ਵੱਡੀ ਤਾਕਤ ਹੈ। ਚਾਰ ਕਿਸਮ ਦੇ ਭਜਨੀਕ ਮੰਨੇ ਹਨ, ਕਨਿਸ਼ਟ, ਮੱਧਮ, ਉੱਤਮ, ਸ੍ਰੇਸ਼ਟ। ਪਹਿਲੇ ਭਜਨੀਕ ਤਾਂ ਉਹ ਹਨ ਆਪਣਾ ਨਿਤਨੇਮ ਭਜਨ ਪਾਠ ਕਰਦੇ ਨੂੰ ਮਨ ਨਹੀਂ ਲੱਗਦਾ, ਨਾ ਕਰਨ ਵਾਲਿਆਂ ਨੂੰ ਹਜ਼ਾਰਾਂ ਲੱਖਾਂ ਗੁਣਾ ਜ਼ਿਆਦਾ ਚੰਗੇ। ਦੂਸਰੇ ਦਰਜੇ ਦੇ ਮੱਧਮ ਉਹ ਹਨ ਜਿਹੜੇ ਮਨ ਨੂੰ ਰੋਕ ਕੇ ਭਜਨ ਵਿੱਚ ਲਾਉਣ ਦਾ ਅਭਿਆਸ ਕਰਦੇ ਹਨ। ਤੀਸਰੇ ਦਰਜੇ ਦੇ ਉੱਤਮ ਉਹ ਹਨ ਜਿਹਨਾਂ ਮਨ ਸੋਹਣਾ ਲੱਗਣ ਲੱਗ ਜਾਂਦਾ। ਚੌਥੇ ਦਰਜੇ ਦੇ ਸ੍ਰੇਸ਼ਟ ਉਹ ਹਨ ਜੋ ਪ੍ਰਭੂ ਦੇ ਵਿੱਚ ਹੀ ਲੀਨ ਹੋ ਗਏ। ਸੰਯੋਗ ਮਨ ਨੂੰ ਇਕਾਗਰ ਕਰਕੇ ਜੋ ਭਜਨ ਕਰਨਾ ਹੈ, ਇਹਦੇ ਵਿੱਚ ਬਹੁਤ ਵੱਡੀ ਤਾਕਤ ਹੈ। ਜੋ ਹਰਨਾਮ ਧਿਆਏ ਦੇ ਸੇ ਵਿਰਲੇ ਥੋੜੇ, ਜੋ ਇੱਕ ਮਨ ਇੱਕ ਚਿੱਤ ਆਰਾਧ ਦੇ, ਤਿਨਕੀ ਬਰਕਤ ਖਾਹੇ ਅਸੰਖ ਲਾਖ ਕਰੋੜੇ। ਸੇ ਵਿਰਲੇ ਥੋੜੇ ਜੀ, ਸੇ ਵਿਰਲੇ ਥੋੜੇ ਜੀ। ਘੜੀ ਨਾਮ ਦਾ ਸਿਮਰਨ ਕੀਤਾ, ਸਾਢੇ ਸੱਤ ਘੜੀ ਦਾ ਇੱਕ ਪਹਿਰ ਮੰਨੇ। ਸੋ ਇੱਕ ਘੜੀ ਪਰਮੇਸ਼ੁਰ ਦੇ ਨਾਮ ਦਾ ਸਿਮਰਨ ਕੀਤਾ। ਕਹਿਣ ਲੱਗੇ ਐ ਉਸ ਪਲੜੇ ਵਿੱਚ ਪਾ, ਦੂਸਰੇ ਪਲੜੇ ਵਿੱਚ ਜਿਤਨੇ ਨਾਰਕੀ ਜੀਵ ਹਨ, 18 ਨਰਕ ਵੱਡੇ ਵੱਡੇ ਹਨ, 84 ਰਲ ਮਿਲ ਕੇ ਛੋਟੇ ਵੱਡੇ ਬਣ ਜਾਂਦੇ ਹਨ। ਜਿਤਨੇ ਨਾਰਕੀ ਜੀਵ ਹਨ, ਸਾਰਿਆਂ ਦੇ ਪਾਪਾਂ ਦਾ ਫਲ ਦੂਸਰੇ ਪਲੜੇ ਵਿੱਚ ਪਾ ਲੈ। ਇੱਕ ਪਲੜੇ ਵਿੱਚ ਐ ਇੱਕ ਘੜੀ ਸਿਮਰਨ ਦਾ ਮਹੱਤਮ ਪਾ। ਉਠਾ ਜੇ ਤਾਂ ਕਹੀ ਵਾਹ ਵਾਹ ਨਹੀਂ ਕੁਛ ਹੋਰ ਕਰਦੇ ਹਾਂ। ਸਾਧ ਸਿੰਘ ਜਿਸ ਵਕਤ ਡੰਡੀ ਤੋਂ ਫੜ ਕੇ ਉਠਾਇਆ, ਇੱਕ ਘੜੀ ਸਿਮਰਨ ਵਾਲਾ ਜਿਹੜਾ ਪਲੜਾ ਸੀ ਉਹ ਧਰਤੀ ਤੋਂ ਨਹੀਂ ਉੱਠਿਆ, ਦੂਸਰੇ ਜਿਹੜੇ 84 ਨਰਕਾਂ ਦੇ ਜੀਵਾਂ ਦੇ ਪਾਪਾਂ ਦਾ ਫਲ ਉਹ ਬਹੁਤ ਉੱਚਾ ਚਲਾ ਜਾਂਦਾ। ਯਾਨੀ ਇੱਕ ਘੜੀ ਸਿਮਰਨ ਦਾ ਮਹੱਤਮ ਬਹੁਤ ਵੱਧ ਗਿਆ। ਉੱਥੇ ਹੀ ਸਾਰੇ ਨਰਕ ਖਾਲੀ ਕੀਤੇ ਦੱਸਿਆ, ਧੰਨ ਧੰਨ ਰਾਜਾ ਜਨ ਕਿਨ ਸਿਮਰਨ ਕੀਆ ਵਿਵੇਕ, ਇਹ ਘੜੀ ਕੇ ਸਿਮਰਨ ਪਾਪੀ ਤਰੇ ਅਨੇਕ। ਐਸਾ ਸਿਮਰਨ ਜਾਣ ਸੰਤਾ ਪਕੜੀ ਟੇਕ, ਨਾਨਕ ਸਿਮਰਨ ਸਾਰੇ ਵਿਸਰੇ ਖੜੀ ਨਾ ਏਕ। ਕਰੇ ਬੇਨਤੀ ਧਰਮ ਰਹਿ ਹੁਣ ਸੇਵਕ ਠਾਕਰ ਵਿਨਾਸ਼ੀ, ਡਹਿਣੇ ਧਰਿਓ ਏਕ ਨਾਮ, ਪਾਪਾ ਨਾਲ ਕਰੇ ਨਿਰਜਾਸੀ, ਪਾਸ਼ਿੰਗ ਪਾਪ ਨ ਪੂਜਨੀ, ਠਾਕਰ ਨਾ ਉਤਲਾ ਤੁਲਾਸੀ, ਨਰਕੋਂ ਛੁੱਟੇ ਜੀ ਜੰਤ, ਗੁਲਾਂ ਕੱਟੀ ਸਿਲਕ ਜਮ ਫਾਸੀ, ਮੁਕਤ ਜੁਗਤ ਨਾਮੇ ਕੀ ਦਾਸ। ਕੁੰਡ ਕਰਤੇ ਨਰਕ ਦੇ ਆਹ कीमती चीज होवे होवे थोड़ी लजानी सौखी हो। सो हीरे लाल जवाहरात कट्ठे करके सो उसी तरह चले जाते हैं। राजा भी बिचे सी उन्होंने बिच अलहदा हो जाने खड़ जाते फिर चले गए। दिने पता लग्या भी पाड़ लग गया राजे दशेखाने नू। तो हीरे लाल जवाहरात बहुत सारे चके गए। हुक्म कर दिता चोरां नू इधर उधर बदमाशां नू फड़ना शुरू कर दिता। राजा नाल ही सी उसने इशारे कर करा के क्या फड़े गए। राजा दे पेश होए जिस वक्त सामने आए उन्होंने पछाण लिया भावे रात अनेरा सी पेश बटाया होया सी पर उन्होंने पछाण भी रात यही सी। साढ़े नाल पुछण लगा तुसी चोरी कीती? कहन लगे जी हाँ। किवें किवें कीती सारी गल दसी अपनियां सिफतां उत्थे भी दसियां। अखीर कहणगे देखो अज तां अपनी अपनी सिफत सारी वरत ली। उत्ते सौंगे पहरेदार सौंगे जिंदरे खुल गए तन जिथे पिया सी उत्थे। पर कहणगे हुण तूं भी दाढ़ी हिला दे तूं भी अपना कम कर। उस मौके राजा बड़ा खुश होया जिहड़ा धन गया सी लै लिया उन्हूं छड़ा। मतलब की इत्थे दस्या गुरमुख कोट उधार दा भाई दे नाम एक सिंह वह भी इहो जिहे कुछ भी दुनिया विच ही रहिंदे हुंदे जिवें राजा चोरां विच मिलके ही उसने अपना गुण दस्या इसी तरह दुनिया विच रहिंदे हुए उहदी भगती करके तर दिन होना होरना नूं तारन नूं समर्थ हो जांदे। गुरमुख कोट उधार दा भाई दे नामे इक कणी। गुरमुख करोड़ां दा उधार करदा है इक नाम दी कणी दे आसरे। इउं राजा जनक जी ने सारे नरक खाली कीते सन। उस राजा जनक जी दी बाबत दस दिन भगत बड़ा राजा जनक है गुरमुख माया विच उदासी
माया विच उदासी गुरमुख प्यारा गुरमुख प्यारा माया विच उदासी गुरमुख प्यारा गुरमुख प्यारा माया विच उदासी गुरमुख प्यारा गुरमुख प्यारा।
बैठन गुरु नानक जी पूछण लगा गरीब नवाज कलयुग दा जमाना बड़ा भयानक है आप इस कलयुग दे उधार वास्ते कितने जामे धारण करोगे। गुरु जी कहणगे बेटा जितया वाकई कलयुग दा जमाना बहुत भयानक है पापां दा जोर है। सो इस समय दे विच कलयुग दे विच मैं 84 जामे धारण करने तो किमें किमें करोगे किमें किमें धारण करोगे। गरीब नाथ मजीता पुछता है 74 जामे भगत जन 10 है सतगुरु। 10 गुरु नानक तो ला के ਦਸਮ ਪਾਤਸ਼ਾਹ ਤੱਕ ਉਹਨਾਂ ਦੀ ਗੱਦੀ ਗੁਰੂ ਗ੍ਰੰਥ ਸਾਹਿਬ ਤੇ ਬਣੀ। ਉਸ ਤੋਂ ਬਾਅਦ ਫਿਰ ਭਗਤਾਂ ਦੇ ਵਿੱਚ ਗੁਰੂ ਘਰ ਦੇ ਵਿੱਚ ਹੀ ਬੜੇ ਬੜੇ ਕਰਨੀ ਦੇ ਮਾਲਕ ਮਹਾਂਪੁਰਖ ਗੁਰਮੁਖ ਹੋਣਗੇ। ਉਹਨਾਂ ਵਿੱਚ ਮੈਂ ਹੀ ਵਰਤਾਂਗਾ ਜਿਹਦੇ ਪਿੱਛੇ ਲੱਖਾਂ ਲੱਖਾਂ ਕਰੋੜਾਂ ਦਾ ਉਧਾਰ ਹੋਵੇ। ਤਾਂ ਤੇ ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਮ ਏ ਇੱਕ ਕਣੀ, ਨਾਮ ਦੇ ਆਸਰੇ ਕਰੋੜਾਂ ਦਾ ਉਧਾਰ ਕਰਦਾ ਹੈ। ਸਾਧ ਆਓ ਐ ਕਲ ਯੁਗ ਦਾ ਜ਼ਮਾਨਾ। ਸੋ ਕਈ ਫਸਲਾਂ ਇਹ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਇੱਕ ਪਾਣੀ ਨਾਲ ਸਿਰੇ ਚੜ੍ਹ ਜਾਂਦੀਆਂ, ਕਈ ਫਸਲਾਂ ਦੋ ਪਾਣੀ ਨਾਲ ਸਿਰੇ ਚੜ੍ਹ ਜਾਂਦੀਆਂ, ਕਈ ਕਿਤਿਓਂ ਪਾਣੀਆਂ ਨਾਲ। ਪਰ ਚੌਲ ਧਾਨ ਤਾਂ ਇਹ ਜਿਹੀ ਫਸਲ ਹੈ, ਇਹਦੇ ਵਿੱਚ ਪਾਣੀ ਖੜਾ ਰਹੇ ਤਾਂ ਸਿਰੇ ਚੜ੍ਹਦੀ ਹੈ, ਨਹੀਂ ਸੁੱਕ ਜਾਂਦੀ। ਇਸੇ ਤਰ੍ਹਾਂ ਸਤਯੁਗ ਦੇ ਵੇਲੇ ਇੱਕ ਵਾਰੀ ਉਪਦੇਸ਼ ਕਾਫੀ ਹੁੰਦਾ ਸੀ, ਮਨ ਲੋਕਾਂ ਦੇ ਸ਼ੁੱਧ ਹੁੰਦੇ ਸੀ। ਵਾਲਮੀਕ ਨੂੰ ਇੱਕੋ ਦਫ਼ਾ ਉਪਦੇਸ਼ ਹੋਇਆ, ਸਿਰੇ ਲੱਗ ਗਿਆ, ਪੂਰਨ ਪੁਰਖ ਬਣ ਗਿਆ। ਦੁਆਪਰ ਯੁੱਗ ਤ੍ਰੇਤੇ ਯੁੱਗ ਦੇ ਵਿੱਚ ਦੋ ਦਫ਼ਾ ਉਪਦੇਸ਼ ਕਾਫੀ ਹੁੰਦਾ, ਦੁਆਪਰ ਦੇ ਵਿੱਚ ਤਿੰਨ ਦਫ਼ਾ ਕਾਫੀ ਹੁੰਦਾ। ਪਰ ਹੁਣ ਤਾਂ ਕਲਯੁੱਗ ਦਾ ਸਮਾਂ, ਧਾਨਾਂ ਦੀ ਫਸਲ, ਸਤਸੰਗ ਹੁੰਦਾ ਹੀ ਰਹੇ ਤਾਂ ਜਾ ਕੇ ਤੇ ਸਿਰੇ ਚੜ੍ਹ ਜਾਂਦਾ। ਸਤਸੰਗ ਹੁੰਦਿਆਂ ਹੁੰਦਿਆਂ ਹੋ ਸਕਦਾ ਹੈ ਕੋਈ ਸਿਰੇ ਨਾ ਚੜ੍ਹੇ, ਪਰ ਸਤਸੰਗ ਤੋਂ ਪਰੇ ਹੋ ਕੇ ਕੋਈ ਨਹੀਂ ਤਰ ਸਕਦਾ, ਇਹ ਤਾਂ ਜ਼ਰੂਰੀ ਹੈ। ਤਾਂ ਤੇ ਕਲਯੁੱਗ ਦਾ ਜ਼ਮਾਨਾ ਸਾਧਸੰਗ ਧਾਨਾਂ ਦੀ ਫਸਲ, ਸਤਸੰਗ ਹੁੰਦਾ ਰਹੇ ਤਦ ਇਹਦਾ ਕੁਛ ਬਣਦਾ ਹੈ, ਵਰ ਫਿਰ ਭੁੱਲ ਜਾਂਦਾ ਹੈ। ਜਿੰਨੀ ਦੇਰ ਤੱਕ ਬੈਠਾ ਹੈ ਸਤਸੰਗ ਦੇ ਵਿੱਚ ਖਿਆਲ ਲੱਗਿਆ, ਸੁਖੀ ਰਹਿੰਦਾ, ਸ਼ਾਂਤ ਰਹਿੰਦਾ ਹੈ, ਬਾਹਰ ਨਿਕਲਿਆ ਫਿਰ ਉਹੀ ਖਿਆਲ ਹੋ ਜਾਂਦਾ। ਤਾਂ ਤੇ ਜਿਹੜੇ ਗੁਰਮੁਖ ਹਨ ਉੱਠਣ ਸਾਰ ਆਪਣੀ ਸੁਰਤ ਸ਼ਬਦ ਨਾਲ ਲਾ ਦਿੰਦੇ, ਗ੍ਰੰਥ ਜੋ ਚੱਲ ਰਹੇ ਦਮ ਦਮ ਭਜਨ ਚੱਲ ਰਿਹਾ, ਕਈ ਤਰੀਕੇ ਸਿਰ ਸਿਮਰਨ ਚੱਲ ਰਿਹਾ ਹੈ, ਇਉਂ ਉਸੀ ਸ਼ਾਂਤ ਰਸ ਵਿੱਚ ਘਰ ਪਹੁੰਚਦਿਆਂ ਤੱਕ ਵੀ ਆਪਣਾ ਆਨੰਦ ਲੈਂਦੇ, ਉਸੀ ਸ਼ਾਂਤ ਰਸ ਵਿੱਚ ਸੌ ਜਾਂਦੇ ਨੇ, ਉੱਠ ਕੇ ਫਿਰ ਸੁਰਤ ਉਸੀ ਨਾਲ ਫਿਰ ਜੋੜ ਦਿੰਦੇ ਨੇ। ਸਾਧ ਸਿੰਘ ਆਓ, ਵਾਹਿਗੁਰੂ ਦਾ ਭਜਨ ਸੌਖਾ ਸਾਧਨ ਹੈ, ਇਹ ਮਨ ਦਾ ਸਾਧਨ ਹੈ। ਬੈਰੰਗ ਸਾਧਨ ਗੁਰੂ ਬਾਬੇ ਨੇ ਦੂਰ ਕੀਤੇ, ਜਗਜੀਰਨ ਸਾਧਨ ਦੂਰ ਕੀਏ, ਦ੍ਰਿੜ ਸਾਧਨ ਰਾਮੈ ਨਾਮ ਬਤਾਇਓ। ਪੁਰਾਣੇ ਸਾਧਨ ਜਿਹੜੇ ਕਠਿਨ ਸਾਧਨ, ਗਲਫਾਰੇ ਤੁਈਆਂ ਤਾਪਣੀਆਂ, ਉਹ ਬੜੇ ਮੁਸ਼ਕਿਲ ਸਾਧਨ, ਉਹ ਦੂਰ ਕਰਕੇ ਸੌਖਾ ਸਾਧਨ ਪਰਮੇਸ਼ਵਰ ਦੇ ਨਾਮ ਦਾ, ਹਰੀ ਨਾਮ ਦਾ ਸਿਮਰਨ, ਹਰੀ ਦਾ ਕੀਰਤਨ ਸਾਨੂੰ ਦੱਸਿਆ, ਜਿਸ ਦੇ ਆਸਰੇ ਇਹ ਜੀਵ ਸੌਖਾ ਹੀ ਸੰਸਾਰ ਸਮੁੰਦਰ ਤੋਂ ਤਰ ਜਾਂਦਾ। ਅਤੇ ਇਹ ਸੰਗਤ ਵਿੱਚ ਬੈਠ ਕੇ ਵੀ, ਇਕਾਂਤ ਬੈਠ ਕੇ ਵੀ, ਚੱਲਦੇ ਫਿਰਦੇ ਵੀ ਵਾਹਿਗੁਰੂ ਦੇ ਭਜਨ ਦਾ ਸੁਭਾਗਣਾ ਚਾਹੀਦਾ ਹੈ। ਹੁਣ ਗੱਜ ਵੱਜ ਕੇ ਗੁਰੂ ਸਤੋਤਰ ਵਿੱਚ ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਨਾਨਕ ਸਾਹਿਬ।